ਸਤਨਾਮ ਵਾਹਿਗੁਰੂ ਸਾਹਿਬ ਜੀਓ ਮਹੱਲਾ ਦੂਜਾ ਹਉ ਮੈਂ ਇਹਾ ਜਾਤ ਹੈ ਹਉ ਮੈਂ ਕਰਮ ਕਮਾਹੇ ਹਉ ਮੈਂ ਇਹ ਬੰਧਨਾ ਫਿਰ ਫਿਰ ਜੋਨੀ ਪਾਹੇ ਹਉ ਮੈਂ ਕਿੱਥੋਂ ਹੋਏ ਉਪਜੈ ਕਿਤ ਸੰਜਮ ਇਹ ਜਾਏ ਹਉ ਮੈਂ ਇਹੋ ਹੁਕਮ ਹੈ ਪਏ ਐ ਕਿਰਤ ਫਿਰਾਹੇ ਹਉ ਮੈਂ ਦੀਰਗ ਰੋਗ ਹੈ ਦਾਰੂ ਭੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਅੰਦਰ ਸੁਭਾਈਮਾਨ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਨੇ ਗੁਰੂ ਅੰਗਦ ਦੇਵ ਜੀ ਦੁਆਰਾ ਉਚਾਰਨ ਕੀਤਾ ਹੋਇਆ ਇੱਕ ਸਲੋਕ ਸਰਵਨ ਕੀਤਾ ਜਿਸ ਅੰਦਰ ਹਜ਼ੂਰ ਨੇ ਮਨੁੱਖੀ ਮਨ ਦੇ ਇੱਕ ਅਵਗੁਣ ਹਉਮੈ ਦੀ ਵਿਆਖਿਆ ਕੀਤੀ। ਇਸ ਸਲੋਕ ਨੂੰ ਗੁਰੂ ਕਿਰਪਾ ਦੁਆਰਾ ਦੋ ਦਿਨ ਦੇ ਵਿਚਾਰ ਵਿੱਚ ਸਮਝਣ ਦਾ ਯਤਨ ਕਰਾਂਗਾ। ਸਤਿਗੁਰੂ ਨੇ ਬਚਨ ਕੀਤੇ ਕਹਿੰਦੇ ਹਉਮੈ ਅਸਲ ਵਿੱਚ ਬੰਦੇ ਦੀ ਜਾਤ ਹੈ। ਜਾਤ ਦਾ ਭਾਵ ਹੁੰਦਾ ਪਹਿਚਾਣ। ਪਹਿਚਾਣ ਵਾਸਤੇ ਪਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਨੇ ਜਦੋਂ ਸਾਡਾ ਸਰੀਰ ਬਣਾਇਆ ਇਸ ਦੇਹ ਦੀ ਰਚਨਾ ਕੀਤੀ ਹੈ ਤਾਂ ਗੁਰੂ ਸਾਹਿਬ ਨੇ ਬਚਨ ਕੀਤੇ ਇਸ ਮਿੱਟੀ ਦੇ ਭਾਂਡੇ ਵਿੱਚ ਉਹਨੇ ਆਪਣੀ ਜੋਤ ਨੂੰ ਟਿਕਾ ਦਿੱਤਾ, ਜੋਤ ਪਾਈ। ਹੁਣ ਇਕੱਲੀ ਜਿਹੜੀ ਜੋਤ ਹੈ ਉਹ ਸਿਰਫ ਸਾਡੇ ਸਰੀਰ ਦੀ ਇੱਕ ਸ਼ਕਤੀ ਹੈ। ਉਹ ਬੰਦੇ ਦੇ ਸਰੀਰ ਦੀ ਵਿਕਾਸ ਵਿੱਚ ਬਹੁਤਾ ਕੰਮ ਨਹੀਂ ਕਰ ਸਕਦੀ। ਜਿਵੇਂ ਇੱਕ ਬੱਚਾ ਜਨਮ ਲੈਂਦਾ ਤਾਂ ਜਦੋਂ ਉਹ ਜਨਮ ਲੈਂਦਾ ਤਾਂ ਉਸ ਵੇਲੇ ਬਚਪਨ ਦੇ ਅੰਦਰ ਮਹੀਨਾ ਜੋਤ ਉਹਦੇ ਵਿੱਚ ਹੁੰਦੀ ਹੈ, ਪਰ ਉਹਦੇ ਅੰਦਰ ਮਨ ਜਿਹੜਾ ਬਹੁਤਾ ਕੰਮ ਨਹੀਂ ਕਰਦਾ। ਫਿਰ ਜਿਉਂ ਜਿਉਂ ਸਰੀਰ ਦਾ ਵਿਕਾਸ ਹੁੰਦਾ ਤਿਉਂ ਤਿਉਂ ਮਨ ਦਾ ਆਕਾਰ ਵੀ ਨਾਲ ਨਾਲ ਵੱਧਦਾ, ਸੋਝੀ ਸਮਝ ਵਿੱਚ ਵਾਧਾ ਹੁੰਦਾ। ਤਾਂ ਜਦੋਂ ਉਹਨੇ ਸਰੀਰ ਬਣਾਇਆ ਤੇ ਵਿੱਚ ਪੰਜ ਵਿਕਾਰ ਵੀ ਪਾਏ, ਇਸ ਦੇਹੀ ਮੈਂ ਪੰਚ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਹਉਮੈ ਦਾ ਇੱਥੇ ਗੁਰੂ ਸਾਹਿਬ ਨੇ ਜ਼ਿਕਰ ਕੀਤਾ, ਕਹਿੰਦੇ ਹਉਮੈ ਇਹਾ ਜਾਤ ਹੈ। ਹਉਮੈ ਕਿਸ ਨੂੰ ਕਹੀਦਾ? ਪਹਿਲਾਂ ਇਹ ਸਮਝਣਾ ਚਾਹੀਦਾ ਹੈ ਹਉਮੈ ਮਾਰਨ ਦਾ ਮਤਲਬ ਆਪਣੇ ਜੀਵਨ ਨੂੰ ਬਿਲਕੁਲ ਅੰਦਰੋਂ ਅਣਖਹੀਣ ਕਰਨਾ ਨਹੀਂ, ਨਸ਼ਟ ਕਰਨਾ ਨਹੀਂ ਹੈ। ਹਉਮੈ ਤਾਂ ਬੰਦੇ ਦੀ ਜਾਤ ਹੈ। ਜਾਤ ਦੇ ਅਰਥ ਕੀ ਹੁੰਦੇ? ਜਿਵੇਂ ਧਿਆਨ ਦਿਓ, ਜਾਤ ਕਿਸ ਨੂੰ ਕਹਿੰਦੇ ਨੇ? ਇਹ ਸ਼ਬਦ ਬਹੁਤ ਪਿਆਰਾ ਹੈ। ਜਿਵੇਂ ਇੱਕ ਭੇਡਾਂ ਚਾਰਨ ਵਾਲੇ ਕੋਲ ਹਜ਼ਾਰ ਭੇਡਾਂ ਨੇ, ਮੈਂ ਇੱਕ ਉਦਾਹਰਣ ਦਿਆਂਗਾ ਤਾਂ ਕਿ ਹਉਮੈ ਇਹ ਜਾਤ ਹੈ ਇਹਦੀ ਸਮਝ ਆ ਜਾਏ। ਇੱਕ ਭੇਡਾਂ ਚਾਰਨ ਵਾਲੇ ਕੋਲ ਹਜ਼ਾਰ ਭੇਡ ਹੈ ਤੇ ਹਜ਼ਾਰ ਭੇਡ ਦਾ ਸਾਰਿਆਂ ਦਾ ਸਰੂਪ ਇੱਕੋ ਜਿਹਾ, ਉਹਨੂੰ ਨਹੀਂ ਪਤਾ ਇਹਨਾਂ ਵਿੱਚੋਂ ਕਿਹੜੀ ਭੇਡ ਦੁੱਧ ਦਿੰਦੀ ਹੈ, ਕਿਹੜੀ ਬਿਮਾਰ ਹੈ, ਕਿਹੜੀ ਤੰਦਰੁਸਤ ਹੈ, ਕਿਹੜੀ ਵੇਚਣ ਵਾਲੀ ਹੈ, ਕਿਹੜੀ ਰੱਖਣ ਵਾਲੀ ਹੈ। ਤਾਂ ਉਹ ਕੀ ਕਰਦਾ ਹੈ? ਉਹ ਉਹਨਾਂ ਭੇਡਾਂ ਦੇ ਉੱਤੇ ਆਪਣੇ ਨੰਬਰ ਲਾ ਦਿੰਦਾ, ਕੋਈ ਨਿਸ਼ਾਨੀ ਰੱਖ ਦਿੰਦਾ ਵੀ ਇਹਦਾ ਪਤਾ ਲੱਗੇ ਵੀ ਇਹ ਭੇਡ ਕਿਹੜੇ ਇਹ ਕਿਹੜੀ ਕੈਟਗਰੀ ਦੀ ਭੇਡ ਹੈ, ਇਹਦੀ ਉਨ ਲਾਉਣੀ ਹੈ ਕਿ ਨਹੀਂ ਲਾਉਣੀ। ਸਾਰੇ ਦੀ ਪਹਿਚਾਣ ਚਾਹੀਦੀ ਹੈ, ਨਹੀਂ ਤਾਂ ਸਾਰੀਆਂ ਭੇਡਾਂ ਇੱਕੋ ਜਿਹੀਆਂ ਸਮਝ ਨਹੀਂ ਆਏਗੀ, ਰਲ ਜਾਣਗੀਆਂ ਸਾਰੀਆਂ। ਤਾਂ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ। ਜਦੋਂ ਇਹ ਸਾਰੇ ਸਰੀਰ ਸਾਡੇ ਬਣਾਏ ਨੇ ਤੇ ਮਿੱਟੀ ਵੱਖਰੀ ਨਹੀਂ ਸੀ, ਇੱਕੋ ਦੇ ਬਣਾਏ ਤੇ ਇੱਕੋ ਜਿਹੇ ਬਣਾਏ, ਪਰ ਉਹਨੇ ਫਿਰ ਇਸ ਸਰੀਰ ਦੇ ਵਿੱਚ ਇੱਕ ਛੋਟਾ ਜਿਹਾ ਅਹਿਸਾਸ ਪਾ ਦਿੱਤਾ ਬੰਦੇ ਅੰਦਰ ਕਿ ਮੈਂ ਹਾਂ। ਜਿਵੇਂ ਕੱਲ ਮੈਂ ਸ਼ਾਇਦ ਬੇਨਤੀ ਕੀਤੀ ਸੀ ਕਿ ਇੱਕ ਪਰਮਾਤਮਾ ਨੇ ਇਹ ਵੀ ਅੰਦਰ ਦਾਤ ਪਾਈ ਏ, ਜਿਹਦੇ ਅੰਦਰ ਆਪਾਂ ਕਹਿੰਦੇ ਹਾਂ ਕਿ ਬੰਦੇ ਦੇ ਅੰਦਰ ਉਹਨੂੰ ਨਾਮ ਦਿੱਤਾ ਜਾਂਦਾ, ਜਦੋਂ ਜਨਮ ਲੈਂਦਾ ਨਾਮ ਪਾਇਆ ਜਾਂਦਾ ਵੀ ਇਹ ਫਲਾਣਾ ਸਿੰਘ ਹੈ। ਫਿਰ ਉਹਦੇ ਨਾਲ ਉਹਦੀ ਹਉਮੈ ਜਿਹੜੀ ਹੋਰ ਉਹਨੂੰ ਪਤਾ ਲੱਗਦਾ ਮੈਂ ਕੌਣ ਹਾਂ। ਜਿਸ ਸਭਾ ਦੇ ਵਿੱਚ ਜਾਂਦਾ ਹੈ ਜਦੋਂ ਨਾਮ ਬੋਲਿਆ ਜਾਂਦਾ ਤੂੰ ਇਕਦਮ ਕੰਨ ਖੜੇ ਕਰਕੇ ਤੁਰ ਪੈਂਦਾ, ਉਹਨੂੰ ਪਤਾ ਹੈ ਕਿ ਮੇਰਾ ਨਾਮ ਕੀ ਹੈ, ਮੈਂ ਕੌਣ ਹਾਂ। ਇਹ ਬੜੀ ਜ਼ਰੂਰੀ ਚੀਜ਼ ਸੀ। ਹਉਮੈ ਦੇ ਅਰਥ ਇਹ ਨੇ, ਬਣਾਈ ਆਪ। ਨਾਮ ਦਿੱਤਾ ਗਿਆ ਤਾਂ ਕਿ ਬੰਦਾ ਦੁਨੀਆਂ ਦੇ ਵਿੱਚ ਸਫ਼ਰ ਕਰ ਸਕੇ, ਕਿਤੇ ਆਵਾਜ਼ ਪਵੇ, ਕਿਤੇ ਬੱਚੇ ਨੂੰ ਸਕੂਲ ਵਿੱਚ ਕਿਤੇ ਦਾਖਲਾ ਲੈਣਾ, ਕਿਸੇ ਕੰਪਨੀ ਦੇ ਵਿੱਚ ਦਾਖਲਾ ਲੈਣਾ, ਕਿਤੇ ਹੋਰ ਕੰਮ ਕਰਨਾ, ਤਾਂ ਕਿਹੜੀ ਚੀਜ਼ ਕੰਮ ਦੇਵੇਗੀ? ਨਾਮ ਦੇ ਆਧਾਰ ਤੇ। ਬੰਦਾ ਨਾਮ ਦੇ ਸਹਾਰੇ ਤੇ ਹੀ ਸੰਸਾਰ ਵਿੱਚ ਚੱਲੇਗਾ। ਪਰ ਹੋਇਆ ਕਿ ਸਤਿਗੁਰੂ ਨੇ ਕਿਹਾ ਕਿ ਬੰਦੇ ਨੇ ਆਪਣੇ ਨਾਮ ਨੂੰ ਫਿਰ ਵੱਡਾ ਕਰਨ ਦਾ ਯਤਨ ਕਰਨਾ। ਨਾਮ ਸਿਰਫ ਕੰਮ ਚਲਾਉਣ ਵਾਸਤੇ ਸੀ, ਬੰਦੇ ਦੀ ਹੋਂਦ ਅਸਲ ਵਿੱਚ ਆਪਣੀ ਹੈ ਹੀ ਕੋਈ ਨਹੀਂ, ਕੰਮ ਚਲਾਉਣਾ ਸੀ। ਜਿਵੇਂ ਆਰਜ਼ੀ ਤੌਰ ਤੇ ਕਿਸੇ ਬੰਦੇ ਦਾ ਕੰਮ ਬਹੁਤ ਵੱਧ ਜਾਏ ਤੇ ਉਹ ਇੱਕ ਇੱਕ ਫੈਕਟਰੀ ਵਿੱਚ ਆਪਣਾ ਇੱਕ ਇੱਕ ਨੁਮਾਇੰਦਾ ਖੜਾ ਕਰ ਦਿੰਦਾ, ਉਹ ਮਾਲਕ ਨਹੀਂ, ਉਹ ਕੰਮ ਕਰਨ ਵਾਲਾ ਹੈ ਵੀ ਤੂੰ ਇਸ ਕੰਮ ਦਾ ਧਿਆਨ ਰੱਖਣਾ। ਤੇ ਜਦੋਂ ਮਾਲਕ ਉਸ ਇੱਕ ਇੱਕ ਮੈਨੇਜਰ ਨੂੰ ਛੱਡ ਕੇ ਗਿਆ ਤਾਂ ਉਹਨੂੰ ਭਰਮ ਪੈ ਗਿਆ ਵੀ ਇਹ ਮੇਰੀ ਹੈ ਫੈਕਟਰੀ। ਇਸੇ ਤਰ੍ਹਾਂ ਜਦੋਂ ਸਰੀਰ ਰੂਪੀ ਫੈਕਟਰੀ ਰੱਬ ਨੇ ਲਾ ਕੇ ਦਿੱਤੀ ਤੇ ਆਪ ਤਾਂ ਉਹਨੇ ਕਈ ਸਰੀਰਾਂ ਦੀ ਸੰਭਾਲ ਕਰਨੀ ਸੀ, ਕਈ ਕੰਮ ਕਰਨੇ ਸਨ, ਤਾਂ ਉਹਨੇ ਇੱਕ ਇੱਕ ਮਨ ਸਾਡੇ ਵਿੱਚ ਰੱਖ ਦਿੱਤਾ, ਮੈਂ ਦਾ ਅਹਿਸਾਸ ਕਰ ਦਿੱਤਾ, ਸਾਨੂੰ ਨਾਮ ਦੇ ਦਿੱਤਾ ਗਿਆ। ਪਰ ਸਹਿਜੇ ਸਹਿਜੇ ਕੀ ਹੋਇਆ, ਉਸ ਮੈਨੇਜਰ ਨੇ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਕੋਈ ਇਹਦਾ ਹੋਰ ਮਾਲਕ ਨਹੀਂ, ਮੈਂ ਹੀ ਇਹਦਾ ਮਾਲਕ ਹਾਂ। ਉੱਥੇ ਗਲਤੀ ਸ਼ੁਰੂ ਹੋ ਗਈ, ਉੱਥੇ ਫਿਰ ਝਗੜਾ ਸ਼ੁਰੂ ਹੋ ਗਿਆ। ਇਸ ਤਰ੍ਹਾਂ ਸਰੀਰ ਦੇ ਵਿੱਚ ਜਿਹੜੀ ਸਾਡੀ ਹੋਂਦ ਹੈ ਨਾ, ਪ੍ਰਤੀਤ ਜਿਹਨੂੰ ਭਗਤ ਜੀ ਕਹਿੰਦੇ ਨੇ, ਭਰਮ ਦਾ ਪਰਦਾ ਪਾਇਆ ਹੋਇਆ ਕਿ ਮੈਂ ਕੁਝ ਹਾਂ, ਇਹ ਸਿਰਫ ਕੰਮ ਚਲਾਉਣ ਵਾਸਤੇ ਪਾਇਆ ਸੀ। ਪਰ ਬੰਦੇ ਨੇ ਆਪਣਾ ਨਾਮ ਸਹਿਜੇ ਸਹਿਜੇ ਵੱਡਾ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਸਾਹਿਬ ਨੇ ਬਚਨ ਵੀ ਕੀਤੇ ਨੇ, ਉਹ ਕਹਿੰਦੇ ਜੇ ਕੋ ਨਾਉ ਧਰਾਏ ਵੱਡਾ, ਚੋਜ ਕਰੇ ਮਨ ਪਾਣੇ। ਨਾਮ ਵੱਡਾ ਕਰ ਲਿਆ ਆਪਣਾ, ਨਾਮ ਦੇ ਸਿਰ ਤੇ ਹਉਮੈ ਚੱਲਦੀ, ਬੰਦੇ ਦਾ ਜਿਹੜਾ ਨਾਂ ਹੈ ਅਹੁਦੇ ਦੇ ਸਿਰ ਤੇ ਹਉਮੈ ਚੱਲਦੀ। ਜੇ ਕੋ ਨਾਉ ਧਰਾਏ ਵੱਡਾ, ਚੋਜ ਕਰੇ ਮਨ ਪਾਣੇ, ਖਸਮੈ ਨਦਰੀ ਕੀੜਾ ਆਵੇ ਜੇਤੇ ਚੁਗੈ ਦਾਣੇ। ਕਹਿੰਦੇ ਰੱਬ ਵਾਸਤੇ ਉਹ ਕੁਝ ਵੀ ਨਹੀਂ ਹੈ, ਉਹਨੇ ਫਜ਼ੂਲ ਵਿੱਚ ਆਪਣਾ ਨਾਮ ਵੱਡਾ ਕਰ ਲਿਆ। ਬਾਣੀ ਵਿੱਚ ਐਸੇ ਨਾਮਾਂ ਦਾ ਜ਼ਿਕਰ ਕੀਤਾ ਗਿਆ ਜਿਹਦੇ ਆਸਰੇ ਤੇ ਬੰਦੇ ਦੀ ਹਉਮੈ ਸਫ਼ਰ ਕਰਦੀ ਏ। ਜੇ ਉਹ ਨਾਮ ਉਹਦੇ ਨਾਲ ਨਾ ਜੁੜਨ, ਉਹਦੀ ਹਉਮੈ ਦੇ ਪੱਤੇ ਨਹੀਂ ਨਿਕਲਦੇ, ਉਹਦੀ ਹਉਮੈ ਵੱਡੇ ਨਹੀਂ ਹੁੰਦੀ, ਉਹਦੇ ਵਿੱਚ ਵਾਧਾ ਹੋ ਜਾਂਦਾ। ਵੇਖੋ ਇੱਕ ਆਦਮੀ ਹੈ, ਉਹ ਜਾ ਰਿਹਾ, ਗੁਰੂ ਸਾਹਿਬ ਨੇ ਭਗਤ ਜੀ ਨੇ ਬਚਨ ਕੀਤੇ, ਉਹ ਕਹਿੰਦੇ ਇੱਕ ਤਾਂ ਇਕੱਲਾ ਬੰਦਾ ਹੈ ਸਿਰਫ, ਉਹਨੂੰ ਕਹਿੰਦੇ ਨੇ ਵੀ ਆਦਮੀ ਜਾ ਰਿਹਾ। ਇੱਕ ਜਦੋਂ ਗਿਆ ਤੇ ਉਹਨੂੰ ਕਹਿ ਦਿੱਤਾ ਵੀ ਕਵਿਤਾ ਬੜੀ ਸੋਹਣੀ ਲਿਖੀ, ਇਹ ਕਵੀ ਜੀ ਹਨ। ਹੁਣ ਕਵੀ ਦਾ ਇੱਕ ਅਹੁਦਾ ਉਹਦੇ ਨਾਲ ਜੁੜਿਆ, ਹਉਮੈ ਦੇ ਪੱਤੇ ਪੰਜ ਸੱਤ ਹੋਰ ਨਿਕਲ ਆਏ। ਵੇਖੋ ਉਹ ਇੱਕ ਤਰੀਕਾ ਹੈ, ਗਲਤ ਨਹੀਂ। ਜਾਂ ਤੇ ਜਿਹੜੀ ਕਵਿਤਾ ਦੀ ਦਾਤ ਉਹਨੂੰ ਮਿਲੀ ਤੇ ਉਹਨੇ ਕਲਗੀਆਂ ਵਾਲੇ ਤੋਂ ਲਈ ਸਿੱਖਿਆ ਵੀ ਸਾਰਾ ਕੁਝ ਕਹਿ ਕੇ ਤੇ ਪਿੱਛੋਂ ਕਹਿ ਦਿੱਤਾ ਕਿ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਉ ਸਭ ਤੋਹੇ ਬਖਾਨਿਓ। ਫਿਰ ਤੇ ਉਹਦੀ ਕਵਿਤਾ ਬਣ ਗਈ ਭਗਤੀ ਕਿ ਹੇ ਰੱਬਾ, ਮੈਂ ਜੋ ਕੁਝ ਲਿਖਿਆ ਜਾਂ ਬੋਲਿਆ ਉਹ ਮੇਰਾ ਨਹੀਂ, ਉਹ ਤੇ ਤੇਰੀ ਕਿਰਪਾ ਨਾਲ ਹੋਇਆ। ਫਿਰ ਉਹ ਕਵਿਤਾ ਗਲਤ ਨਹੀਂ, ਫਿਰ ਹਉਮੈ ਨਹੀਂ ਵਧਾਏਗੀ। ਪਰ ਜੇ ਕਿਹਾ ਮੇਰੇ ਵਰਗੇ ਅੱਖਰ ਕੋਈ ਨਹੀਂ ਬੋਲ ਸਕਦਾ, ਫਿਰ ਉਹ ਗੰਧਲਾ ਹੋ ਗਿਆ ਸਿਸਟਮ ਅੰਦਰਲਾ। ਇਹ ਨਾਮ ਦਿੱਤੇ ਗਏ ਨੇ, ਨਾਮਾਂ ਦੇ ਸਹਾਰੇ ਤੇ ਹਉਮੈ ਵੱਡੀ ਹੁੰਦੀ ਹੈ। ਜੇ ਨਾ ਖੋ ਲਵੋ ਬੰਦੇ ਤੋਂ ਉਹ ਕੁਝ ਵੀ ਨਹੀਂ, ਬੰਦੇ ਦਾ ਨਾਮ ਮਾਈਨਸ ਕਰ ਦਿਓ ਨਾਲੋਂ, ਖੋ ਲਵੋ ਅੱਧੀ ਸ਼ਕਤੀ ਮਿਟ ਜਾਏਗੀ। ਤੁਸੀਂ ਵੇਖ ਲੈਣਾ, ਇੱਕ ਬੰਦੇ ਨੂੰ ਸਾਹਮਣੇ ਖੜਾ ਕਰ ਲਓ, ਉਹਦੇ ਉੱਤੇ ਸਿਸਟਮ ਲਾ ਦਿਓ ਚੈੱਕ ਕਰਨ ਦਾ ਵੀ ਇਹਦੇ ਸਰੀਰ ਵਿੱਚ ਬਲੱਡ ਪ੍ਰੈਸ਼ਰ ਕਿੰਨਾ ਹੈ, ਤਾਂ ਤੁਸੀਂ ਉਹਦੇ ਵਡਿਆਈ ਕਰੋ ਵੀ ਤੁਸੀਂ ਬਹੁਤ ਵੱਡੇ ਹੋ, ਤੁਸੀਂ ਬੜੇ ਮਹਾਨ, ਤੇ ਨਾਰਮਲ ਰਹੇਗਾ ਉਹਦਾ ਬਲੱਡ ਪ੍ਰੈਸ਼ਰ ਜਿਹੜਾ। ਇੱਕ ਦੂਜਾ ਆਦਮੀ ਪਿੱਛੋਂ ਆ ਜਾਏ, ਉਹ ਕਹੇਗਾ ਆਦਮੀ ਬੜਾ ਘਟੀਆ ਹੈ, ਧੋਖੇਬਾਜ਼ ਹੈ, ਇਹਦੇ ਪੱਲੇ ਕੁਝ ਵੀ ਨਹੀਂ, ਇਹਦੇ ਵਿੱਚ ਕੋਈ ਗੁਣ ਨਹੀਂ, ਇਹਨੇ ਬਹੁਤ ਗਲਤ ਕੰਮ ਕੀਤੇ। ਜਦੋਂ ਉਹਦੇ ਨਾਲੋਂ ਨਾਮ ਟੁੱਟਿਆ ਨਾ, ਉਸ ਵੇਲੇ ਉਹਦਾ ਬੀਪੀ ਜਿਹੜਾ, ਉਹਦੀ ਹਰਕਤ ਬਦਲ ਜਾਏਗੀ, ਉਹਦੀ ਸਰੀਰ ਦੀ ਸ਼ਕਤੀ ਘਟਣ ਲੱਗ ਪਏਗੀ। ਇਸ ਲਈ ਨਾਮ ਦੇ ਸਹਾਰੇ ਤੇ ਹਉਮੈ ਵਧਦੀ ਏ, ਨਾਮ ਦੇ ਤੇ। ਤਾਂ ਹੀ ਕਿਹਾ ਜਿਹੜੀ ਚੀਜ਼ ਨਾਲ ਹਉਮੈ ਬਣੀ ਹੈ, ਬੜੇ ਪਿਆਰੇ ਸ਼ਬਦ ਨੇ, ਉਹ ਕਹਿੰਦੇ ਨੇ ਕਿ ਹਉਮੈ ਜਿਹੜੀ ਹੈ ਇਹਦੇ ਵਿੱਚ ਹੀ ਦਾਰੂ ਹੈ। ਧਿਆਨ ਦਿਓ, ਦਾਰੂ ਵੀ ਇਸ ਮਾਹੇ, ਮਤਲਬ ਇਹ ਕਿ ਰੋਗ ਦੇ ਵਿੱਚ ਹੀ ਦਵਾਈ ਲੁਕੀ ਹੋਈ ਹੈ। ਦਾਰੂ ਵੀ ਇਸ ਮਾਹੇ, ਇਹਦੇ ਵਿੱਚ ਹੀ ਉਹਦਾ ਦਾਰੂ ਹੈ। ਕਿਹੜਾ ਦਾਰੂ ਹੈ? ਕਿਉਂਕਿ ਹਉਮੈ ਵਧੀਏ ਬੰਦੇ ਦੇ ਆਪਣੇ ਨਾਮ ਦੇ ਸਹਾਰੇ। ਭਗਤ ਰਵਿਦਾਸ ਜੀ ਨੇ ਕਿਹਾ ਇੱਕ ਕਵੀ ਨੂੰ ਕਹੋ ਤੁਸੀਂ ਬੜੇ ਵੱਡੇ ਕਵੀ, ਉਹਦੀ ਚਾਲ ਬਦਲ ਗਈ, ਉਹਦੀ ਵੇਖਣੀ ਬਦਲ ਗਈ, ਉਹਦੇ ਅੰਦਰ ਹਉਮੈ ਨੇ ਵਧਣਾ ਸ਼ੁਰੂ ਕਰ ਦਿੱਤਾ। ਤਾਂ ਉਹਨਾਂ ਨੇ ਬਚਨ ਕੀਤੇ ਹਮ ਵੱਡ ਕਬ, ਕਬ ਦਾ ਮਤਲਬ ਹੁੰਦਾ ਕਵੀ, ਹੇ ਅਕਾਲ ਪੁਰਖ ਤੈਨੂੰ ਕਿੱਥੇ ਚੇਤੇ ਕਰਨਾ ਸੀ, ਸਾਡੇ ਤੇ ਨਾਮ ਹੀ ਬੜੇ ਵੱਡੇ ਹੋ ਗਏ। ਹਮ ਵੱਡ ਕਬ ਕੁਲੀਨ, ਕੁਲੀਨ ਦਾ ਮਤਲਬ ਸਾਡਾ ਖਾਨਦਾਨ ਬਹੁਤ ਉੱਚਾ। ਹਮ ਵੱਡ ਕਬ ਕੁਲੀਨ ਹਮ ਪੰਡਿਤ, ਇਹ ਸਾਰੇ ਨਾਮ ਨੇ ਤੇ ਨਾਮਾਂ ਦੇ ਨਾਲ ਬੰਦੇ ਦੀ ਹਉਮੈ ਦੇ ਪੱਤੇ ਨਿਕਲਦੇ ਵੱਧਦੇ ਜਾਂਦੇ ਨੇ। ਹਮ ਪੰਡਿਤ ਹਮ ਜੋਗੀ, ਸਾਨੂੰ ਯੋਗ ਆਉਂਦਾ, ਅਸੀਂ ਯੋਗ ਬਾਰੇ ਜਾਣਦੇ ਹਾਂ, ਸਮਾਧੀ ਬਾਰੇ ਜਾਣਦੇ ਹਾਂ, ਇਹ ਵੀ ਇੱਕ ਹਉਮੈ ਦਾ ਯਾਤਰਾ ਹੈ। ਹਮ ਜੋਗੀ ਸੰਨਿਆਸੀ, ਸਾਡੇ ਵਰਗਾ ਸੰਨਿਆਸੀ ਕੋਈ ਨਹੀਂ। ਗਿਆਨੀ ਗੁਣੀ, ਗਿਆਨ ਦੀ ਆਪਣੀ ਹਉਮੈ ਹੈ, ਉਹਦੇ ਨਾਲ ਵੀ ਹਉਮੈ ਵੱਧ ਸਕਦੀ। ਇਹ ਸਾਰੀਆਂ ਚੀਜ਼ਾਂ ਧਿਆਨ ਦਿਓ ਬੰਦੇ ਨੂੰ ਕੰਮ ਵੀ ਦੇ ਸਕਦੀਆਂ ਨੇ। ਗਿਆਨ ਮਾੜਾ ਨਹੀਂ, ਕਵਿਤਾ ਗਲਤ ਨਹੀਂ, ਖਾਨਦਾਨੀ ਹੋਣਾ ਪਾਪ ਨਹੀਂ, ਜੋਗੀ ਬਣਨਾ ਪਾਪ ਨਹੀਂ, ਸੰਨਿਆਸੀ ਹੋਣਾ ਵੀ ਪਾਪ ਨਹੀਂ, ਕੁਝ ਵੀ ਪਾਪ ਨਹੀਂ। ਧਿਆਨ ਦਿਓ ਉਹੀ ਚੀਜ਼ ਜਿਹੜੀ ਬੰਦੇ ਦੇ ਗਲ ਦਾ ਹਾਰ ਹੈ, ਜਿਹੜੀ ਉਹਦੀ ਸਜਾਵਟ ਹੈ, ਗਹਿਣਾ ਪਾਇਆ ਹੋਇਆ, ਜੇ ਕਿਤੇ ਰੱਬ ਨਾ ਕਰੇ ਉਹਨੂੰ ਤੁਸੀਂ ਦੋਵਾਂ ਪਾਸਿਓਂ ਗਲਤ ਫੜ ਕੇ ਖਿੱਚਦੇ ਹੋ, ਉਹੀ ਫਾਹ ਲਾ ਦੇਗੀ, ਉਹਦੇ ਨਾਲ ਹੀ ਅੰਤ ਹੋ ਜਾਏਗਾ, ਉਹਦੇ ਨਾਲ ਹੀ ਜੀਵਨ ਖਤਮ ਹੋ ਜਾਏਗਾ। ਸੰਸਾਰ ਦੇ ਵਿੱਚ ਇਹ ਅਹੁਦੇ ਗਲਤ ਨਹੀਂ, ਇਹਦੇ ਅਰਥ ਇਹ ਨਾ ਕੱਢਣਾ, ਪਰ ਇਹਨਾਂ ਅਹੁਦਿਆਂ ਨੂੰ ਜ਼ਿੰਦਗੀ ਦਾ ਬੰਧਨ ਬਣਾ ਲੈਣਾ ਇਹ ਬੜਾ ਵੱਡਾ ਧੋਖਾ ਹੈ ਜ਼ਿੰਦਗੀ ਦੇ ਨਾਲ। ਇਹਨੂੰ ਆਪਣੀ ਮਿਹਨਤ ਦਾ ਸਿੱਟਾ ਸਮਝ ਲੈਣਾ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿੱਥੇ ਕੋਈ ਵੀ ਵਿਸ਼ਾ ਸ਼ੁਰੂ ਹੁੰਦਾ ਹੈ ਉੱਥੇ ਇੱਕ ਗੱਲ ਵਾਰ ਵਾਰ ਕਹੀ ਗਈ ਹੈ ਕਿ ਪੜ੍ਹਨ ਵਾਲਿਆ ਧਿਆਨ ਰੱਖੀ, ਜਿਨੇ ਲਿਖੀ ਹੈ ਉਹਨੇ ਪਹਿਲਾਂ ਕਿਹਾ ਗੁਰਪ੍ਰਸਾਦ। ਗੁਰਪ੍ਰਸਾਦ ਦਾ ਮਤਲਬ ਅੱਗੇ ਜਿਹੜੀ ਬਾਣੀ ਕਹੀ ਜਾ ਰਹੀ ਹੈ ਇਹ ਮੇਰੀ ਮਿਹਨਤ ਦਾ ਸਿੱਟਾ ਨਹੀਂ, ਇਹ ਗੁਰਪ੍ਰਸਾਦ ਦਾ ਭਾਵ ਗੁਰੂ ਦੀ ਕਿਰਪਾ ਦੇ ਨਾਲ ਲਿਖੀ ਜਾ ਰਹੀ। ਤੇ ਜੇ ਲਿਖੀ ਕਿਰਪਾ ਨਾਲ ਗਈ ਹੈ ਤਾਂ ਜੇ ਤੂੰ ਚਾਰ ਅੱਖਰ ਪੜ੍ਹ ਲੈਣਾ ਤੇ ਇਹ ਵੀ ਤੇਰੀ ਮਿਹਨਤ ਦਾ ਸਿੱਟਾ ਨਹੀਂ, ਇਹ ਵੀ ਕਿਰਪਾ ਨਾਲ ਪੜ੍ਹੀ ਜਾ ਰਹੀ। ਜੇ ਤੂੰ ਇਹਨੂੰ ਸਮਝ ਲਿਆ ਤਾਂ ਇਹ ਵੀ ਕਿਰਪਾ ਨਾਲ ਹੀ ਸਮਝਿਆ, ਤੇ ਜੇ ਇਹਨੂੰ ਜ਼ਿੰਦਗੀ ਵਿੱਚ ਕਮਾ ਲਿਆ ਤੇ ਇਹ ਵੀ ਕਿਰਪਾ ਦਾ ਹੀ ਸਿੱਟਾ, ਇਹਦੇ ਵਿੱਚ ਮਿਹਨਤ ਕੰਮ ਕਰਦੀ ਨਹੀਂ, ਕਿੱਥੇ ਮੈਂ ਬਚੇਗੀ ਉੱਥੇ। ਗੁਰੂ ਸਾਹਿਬ ਨੇ ਬੜੇ ਯਤਨ ਕੀਤੇ ਨੇ ਕਿ ਬੰਦਾ ਕਿਤੇ ਇਸ ਚਿੱਕੜ ਵਿੱਚ ਲਿਬੜ ਨਾ ਜਾਏ, ਬੜਾ ਔਖਾ ਹੈ। ਇਸ ਲਈ ਤੁਸੀਂ ਵੇਖੋਗੇ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਵਿੱਚ ਕਿਹਾ ਜਾਏਗਾ ਕਿ ਸਿੱਖਾ ਤੂੰ ਜਪ ਨਹੀਂ ਕਰਦਾ, ਨਾਮ ਨਹੀਂ ਜਪਦਾ, ਇੱਕ ਸ਼ਬਦ ਕਹੇਗਾ ਉਹਦੇ ਵਿੱਚ ਇਹ ਗੱਲ ਬੜਾ ਜ਼ੋਰ ਦੇ ਕੇ ਕਹੀ ਜਾਏਗੀ ਕਿ ਜਪ ਤਪ ਕਾ ਬੰਦ ਬੇੜਲਾ, ਜਿਤ ਲੰਘੈ ਵਹੇਲਾ। ਜਪ ਕਰਿਆ ਕਰ, ਤਪ ਕਰਿਆ ਕਰ, ਸੰਜਮ ਕਰਿਆ ਕਰ, ਤੇ ਨਾਲ ਹੀ ਸ਼ਬਦ ਆ ਜਾਏਗਾ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਜਾਂ ਕਹਿ ਰਿਦੈ ਭਾਉ ਹੈ ਦੂਜਾ। ਯਾਨੀ ਕਿ ਇੱਕ ਕੰਮ ਕਰਨ ਲਈ ਜਦੋਂ ਕਹਿੰਦੇ ਨੇ ਫਿਰ ਉਹਨੂੰ ਚੋਟ ਮਾਰ ਕੇ ਨਾਲ ਹੀ ਤੋੜ ਦਿੰਦੇ ਨੇ। ਕਿਉਂ? ਕਿਉਂਕਿ ਬੰਦਾ ਜਿਹੜਾ ਕੰਮ ਕਰਦਾ ਹੈ ਉਹਨੂੰ ਆਪਣਾ ਸਮਝ ਲੈਂਦਾ, ਮੈਂ ਕੀਤਾ। ਜਦੋਂ ਕਹਿੰਦਾ ਮੈਂ ਕੀਤਾ ਉਹਦੇ ਵਿੱਚ ਫਸ ਜਾਂਦਾ ਹੈ, ਉਹੀ ਉਹਦਾ ਬੰਧਨ ਬਣ ਜਾਂਦਾ ਹੈ। ਇਸ ਕਰਕੇ ਬਾਣੀ ਦੇ ਅੰਦਰ ਇਹ ਗੱਲ ਬੜੀ ਵਾਰੀ ਦੁਹਰਾਈ ਗਈ ਹੈ। ਪਹਿਲਾਂ ਕਹਿਣਗੇ ਜਪ ਕਰ, ਅਗਲੇ ਸ਼ਬਦ ਵਿੱਚ ਆ ਜਾਏਗਾ ਜਪਣ ਨਾਲ ਕੁਝ ਨਹੀਂ ਆਉਣਾ। ਪਹਿਲਾਂ ਕਹਿਣਗੇ ਦਾਨ ਕਰ, ਦੂਸਰੇ ਸ਼ਬਦ ਵਿੱਚ ਕਹਿਣਗੇ ਦਾਨ ਨਾਲ ਕੁਝ ਨਹੀਂ ਬਣਨਾ। ਇੱਕ ਵਿੱਚ ਕਹਿਣਗੇ ਗੁਰਦੁਆਰੇ ਜਾ, ਆਵਾਜ਼ ਘੱਟ ਗਈ, ਠੀਕ ਕਰ। ਇੱਕ ਵਿੱਚ ਕਹਿਣਗੇ ਕਿ ਤੂੰ ਗੁਰਦੁਆਰੇ ਜਾ, ਧਾਰਮਿਕ ਥਾਂ ਤੇ ਜਾ, ਧਰਮ ਦੇ ਕਰਮ ਕਰ। ਦੂਜੇ ਵਿੱਚ ਕਹਿ ਦੇਣਗੇ ਇਸ ਤਰ੍ਹਾਂ ਕਰਨ ਨਾਲ ਕੁਝ ਨਹੀਂ ਹੋਣਾ। ਕਿਉਂ? ਕਿਉਂਕਿ ਜਿਹੜਾ ਕੰਮ ਵੀ ਅਸੀਂ ਕਰਨੇ ਆ ਉਸ ਕੰਮ ਦੀ ਪੰਡ ਬਣਾ ਕੇ ਅਸੀਂ ਆਪਣੇ ਸਿਰ ਦੇ ਉੱਤੇ ਚੁੱਕਣ ਦੇ ਆਦੀ ਬਣ ਗਏ, ਲੇਬਲ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਿਆ, ਝੂਠ ਸਾਡੀ ਜ਼ਿੰਦਗੀ ਦੀ ਖੁਰਾਕ ਬਣ ਗਈ। ਇਸ ਕਰਕੇ ਇਹ ਪੰਡਾਂ ਜਿੰਨਾ ਚਿਰ ਟੁੱਟਦੀਆਂ ਨਹੀਂ ਉਹਨਾਂ ਚਿਰ ਬੰਦਾ ਇਸ ਰਾਹ ਤੇ ਇਹ ਕੰਮ ਆਉਣ ਵਾਲੀਆਂ ਚੀਜ਼ਾਂ ਵੀ ਇਹਦੀ ਜ਼ਿੰਦਗੀ ਦਾ ਰੋੜਾ ਬਣ ਜਾਂਦੀਆਂ ਨੇ, ਜ਼ਿੰਦਗੀ ਦਾ ਖਰਾਬ ਰਸਤਾ ਬਣ ਜਾਂਦੀਆਂ ਨੇ। ਨਾਮ ਨਾਲ ਹਉਮੈ ਵੱਧਦੀ ਹੈ, ਆਪਣੇ ਨਾਮ ਦੇ ਨਾਲ, ਜਿਹੜਾ ਨਾਮ ਦਿੱਤਾ ਗਿਆ। ਮੈਂ ਬੇਨਤੀ ਕਰ ਰਿਹਾ ਸੀ ਇੱਕ ਲਫ਼ਜ਼, ਇਹ ਦਾਰੂ ਵੀ ਇਸ ਮਾਹੇ ਹਉਮੈ ਵਧੀ ਬੰਦੇ ਦੇ ਆਪਣੇ ਧਰੇ ਹੋਏ ਨਾਮਾਂ ਦੇ ਨਾਲ ਕਿ ਉਹ ਫਲਾਣਾ ਸਿੰਘ ਹੈ, ਉਹਦੇ ਕੋਲ ਇਹ ਅਹੁਦਾ ਹੈ। ਹਮ ਵੱਡ ਕਬ, ਅਸੀਂ ਕਵੀ ਬੜੇ ਵੱਡੇ, ਕੁਲੀਨ ਸਾਡੀ ਕੁਲ ਬੜੀ ਵੱਡੀ, ਹਮ ਪੰਡਿਤ ਅਸੀਂ ਬਹੁਤ ਵੱਡੇ ਗਿਆਨਵਾਨ ਹਾਂ, ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਸੂਰਮੇ ਬੜੇ ਹਾਂ ਅਸੀਂ, ਦਾਤੇ ਅਸੀਂ ਦਾਨ ਦੇਣ ਵਾਲੇ ਬਹੁਤ ਹਾਂ। ਇਹ ਬੁੱਧ ਕਬੈ ਨਾ ਨਾਸੀ, ਇਹ ਜਿਹੜੀ ਅੰਦਰ ਵਿਚਾਰਧਾਰਾ ਹੈ ਅੰਦਰੋਂ ਟੁੱਟਦੀ ਨਹੀਂ ਕਦੀ ਲਗਾਤਾਰ। ਮੈਂ ਕੱਲ ਇੱਕ ਬੇਨਤੀ ਤੁਹਾਡੇ ਨਾਲ ਸਾਂਝੀ ਕੀਤੀ ਸੀ, ਬਾਬਾ ਫਰੀਦ ਜੀ ਨੇ ਕਿਹਾ ਸੱਜਣਾ ਗੁੱਸਾ ਤੇ ਹੈ, ਗੁੱਸਾ ਹੰਡਾਉਣਾ ਬਹੁਤ ਵੱਡਾ ਪਾਪ ਹੈ। ਇਸ ਤਰ੍ਹਾਂ ਹਉਮੈ ਤੇ ਸਾਰਿਆਂ ਵਿੱਚ ਹੈ, ਪਰ ਹਉਮੈ ਨੂੰ ਲਗਾਤਾਰ ਹੰਡਾਈ ਜਾਣਾ ਇਹ ਤੇ ਜ਼ਿੰਦਗੀ ਨੂੰ ਬਰਬਾਦ ਕਰਨ ਵਾਲੀ ਗੱਲ ਹੈ। ਹਉਮੈ ਨੂੰ ਹੰਡਾਉਣ ਦਾ ਮਤਲਬ ਹੈ ਕਦੀ ਹਉਮੈ ਟੁੱਟਦੀ ਹੀ ਨਹੀਂ, ਕਦੀ ਗਰਦਨ ਝੁਕਦੀ ਹੀ ਨਹੀਂ ਬੰਦੇ ਦੀ, ਕਦੀ ਅੰਦਰ ਨਿਮਰਤਾ ਆਉਂਦੀ ਹੀ ਨਹੀਂ, ਇਸ ਲਈ ਕਹਿੰਦੇ ਨੇ ਹੰਡਾਈ ਨਾ, ਹਉਮੈ ਤੇ ਸਾਰਿਆਂ ਵਿੱਚ ਹੈ, ਇਹ ਵੱਖਰੀ ਗੱਲ ਏ। ਅਸੀਂ ਇੱਥੋਂ ਧਾਰਮਿਕ ਬੰਦਿਆਂ ਨੂੰ ਭਾਸ਼ਾ ਬੜੀ ਸੋਹਣੀ ਆਉਂਦੀ ਹੈ ਵੀ ਅਸੀਂ ਚਰਨਾਂ ਦੀ ਧੂੜ ਹਾਂ, ਅਸੀਂ ਕਦੀ ਕਿਸੇ ਨੂੰ ਗਲਤ ਨਹੀਂ ਕਿਹਾ। ਇਹ ਵੀ ਇੱਕ ਬੜਾ ਵੱਡਾ ਮਸਲਾ ਹੈ ਕਿ ਹਰ ਇੱਕ ਬੰਦਾ ਕਹਿੰਦਾ ਮੇਰੇ ਵਿੱਚ ਕੋਈ ਹੰਕਾਰ ਨਹੀਂ। ਇਹ ਇੱਕ ਬੜਾ ਸੀਰੀਅਸ ਜ਼ਿੰਦਗੀ ਦਾ ਹਿੱਸਾ ਹੈ। ਵੈਸੇ ਇਹ ਬਿਮਾਰੀਆਂ ਐਸੀਆਂ ਨੇ ਆਮ ਤੌਰ ਤੇ ਜਿਸ ਮਨੁੱਖ ਦੇ ਅੰਦਰ ਪਾਗਲਪਣ ਪੈਦਾ ਹੋ ਜਾਂਦਾ ਉਹ ਕਦੀ ਵੀ ਮੰਨਦਾ ਨਹੀਂ ਜ਼ਿੰਦਗੀ ਵਿੱਚ, ਉਹਨੂੰ ਧੱਕੇ ਨਾਲ ਬੰਨ੍ਹ ਕੇ ਲਿਜਾਉਣਾ ਪੈਂਦਾ। ਇਸ ਤਰ੍ਹਾਂ ਜਿਹਦੇ ਅੰਦਰ ਹਉਮੈ ਹੈ ਉਹ ਕਦੀ ਨਹੀਂ ਆਪ ਕਹੇਗਾ ਮੇਰੇ ਵਿੱਚ ਹਉਮੈ, ਦੂਜੇ ਨੂੰ ਵੇਖਣੀ ਪੈਂਦੀ। ਗੁਰੂ ਦੱਸਦਾ ਤੇਰੇ ਵਿੱਚ ਹਉਮੈ ਹੈ, ਤੇਰੇ ਵਿੱਚ ਇਹ ਹੈ, ਤੇਰੇ ਵਿੱਚ ਉਹ ਹੈ। ਉੱਥੇ ਬਾਹਰ ਕੇਵਲ ਇਹ ਗੁਰੂ ਕੀ ਹਜ਼ੂਰੀ ਤੋਂ ਬਿਨਾਂ ਆਪਾਂ ਕਹੀਏ ਉਹ ਆਪਣੀ ਦੁਨੀਆ ਹੋ ਸਕਦੀ ਹੈ। ਚੀਜ਼ਾਂ ਸਾਰੀਆਂ ਪ੍ਰਵਾਨ ਨੇ, ਪਰ ਸਤਿਗੁਰੂ ਨੇ ਇੱਕ ਬਚਨ ਕਿਹਾ ਬਾਣੀ ਦੇ ਵਿੱਚ, ਉਹ ਕਹਿੰਦੇ ਉਹ ਗੁਰੂ ਕੇ ਵਿਹੜੇ ਵਿੱਚ ਕਰੀ ਜੋ ਕੁਝ ਮਰਜ਼ੀ, ਪਰ ਗੁਰੂ ਨੂੰ ਪੁੱਛ ਕੇ ਕਰੀ, ਨਹੀਂ ਤੇ ਲੇਖੇ ਵਿੱਚ ਨਹੀਂ ਪੈਣਾ। ਇੱਕ ਸੇਵਕ ਗੁਰਪਾਸ, ਇੱਕ ਗੁਰ ਕਾਰੇ ਲਾਈਆ। ਕੰਮ ਬੜੇ ਨੇ ਗੁਰੂ ਦੇ, ਆਪਣੇ ਕੋਲ ਰੱਖ ਕੇ ਵੀ ਕਰਾਉਂਦਾ ਤੇ ਇੰਨੀ ਦੂਰ ਵੀ ਕੰਮ ਦੇ ਸਕਦਾ ਵੀ ਗੁਰੂ ਕੋਲ ਆਉਣ ਦਾ ਸਮਾਂ ਵੀ ਨਾ ਮਿਲੇ। ਪਰ ਇੱਕ ਗੱਲ ਕਹਿ ਦਿੱਤੀ, ਕਹਿਣ ਲੱਗੇ ਭਾਵੇਂ ਨੇੜੇ ਕਰ ਗੁਰੂ ਕੋਲ ਕੰਮ ਰਹਿ ਕੇ ਤੇ ਭਾਵੇਂ ਦੂਰ ਕਰੀ, ਇੱਕ ਗੱਲ ਚੇਤੇ ਰੱਖੀ ਕਿ ਨਾਨਕ ਪੂਛ ਚਲੋ ਗੁਰ ਆਪਣੇ। ਜੋ ਕੁਝ ਤੂੰ ਕਰ ਰਿਹਾ ਉਹ ਕਦੇ ਕਦੇ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਪੁੱਛਿਆ ਕਰ, ਮੈਂ ਠੀਕ ਜਾ ਰਿਹਾ ਕਿ ਨਹੀਂ, ਟੈਸਟ ਕਰਵਾ ਜਾਇਆ ਕਰ। ਜਿਹੜੀ ਵਿਦਿਆ ਤੂੰ ਪੜ੍ਹ ਰਿਹਾ, ਜਿਹੜਾ ਲੈਸਨ ਲੈ ਕੇ ਜਾਂਦਾ, ਉਹਨੂੰ ਜਿੰਨਾ ਕੁ ਤੂੰ ਹੱਲ ਕਰ ਜਾਂਦਾ ਤੇ ਦੂਜੇ ਚੌਥੇ ਦਿਨ ਉਹਦੇ ਉੱਤੇ ਸਾਈਨ ਕਰਾ ਲਿਆ ਕਰ, ਕਿਤੇ ਗਲਤ ਨਾ ਲਿਖਦਾ ਜੇ ਸਾਰੀ ਉਮਰ, ਤਾਂ ਸਾਰੇ ਲੇਖ, ਸਾਰੀ ਸਿਆਹੀ, ਸਾਰੇ ਕਾਗਜ਼ ਅਜਾਈ ਚਲੇ ਜਾਣਗੇ ਜੇ ਤੂੰ ਗਲਤ ਕਰ ਲਿਆ, ਕੋਈ ਸਵਾਲ ਹੱਲ ਨਾ ਹੋਇਆ। ਤਾਂ ਹੀ ਗੁਰੂ ਸਾਹਿਬ ਨੇ ਬਚਨ ਕੀਤੇ, ਇਹ ਸਾਰੀਆਂ ਹਉਮੈ ਨਾਲ ਸੰਬੰਧਿਤ ਚੀਜ਼ਾਂ ਨੇ। ਇਹ ਬੁੱਧ ਕਵੇ ਨਾ ਨਾਸੀ, ਇੱਥੋਂ ਦਿਮਾਗ ਵਿੱਚੋਂ ਇਹ ਵਿਚਾਰ ਕਦੇ ਨਹੀਂ ਟੁੱਟਦਾ ਕਿ ਮੇਰੇ ਵਿੱਚ ਇਹ ਬਿਮਾਰੀਆਂ ਨੇ। ਜਿੰਨਾ ਚਿਰ ਬੰਦਾ ਮੰਨਦਾ ਨਹੀਂ ਉਨਾ ਚਿਰ ਇਲਾਜ ਸ਼ੁਰੂ ਨਹੀਂ ਹੁੰਦਾ, ਉਨਾ ਚਿਰ ਕੰਮ ਸ਼ੁਰੂ ਨਹੀਂ ਹੁੰਦਾ। ਇਸ ਕਰਕੇ ਅੱਜ ਜਿਹੜਾ ਬਚਨ ਕੀਤਾ ਹੈ, ਕਹਿੰਦੇ ਨੇ ਹਉਮੈ ਇਹ ਜਾਤ ਹੈ। ਹਉਮੈ ਅੰਦਰ ਪਾਈ ਗਈ ਸੀ, ਇੱਕ ਆਰਜੀ ਤੌਰ ਤੇ ਮਨ ਬਣਾਇਆ ਗਿਆ ਸੀ ਜਿਹਦੀ ਹੋਂਦ ਆਪਣੀ ਕੋਈ ਨਹੀਂ, ਪਰ ਮਨ ਮਾਲਕ ਬਣ ਕੇ ਬਹਿ ਗਿਆ। ਇਹਨੂੰ ਪੰਜਾਬੀ ਵਿੱਚ ਕਹਿੰਦੇ ਨੇ ਅੱਗ ਲੈਣ ਆਈ, ਘਰ ਵਾਲੀ ਬਣ ਗਈ, ਬੈਠ ਗਈ, ਮਾਲਕ ਬਣ ਗਈ। ਪਹਿਲਾਂ ਅੱਗ ਨਹੀਂ ਸੀ ਹੁੰਦੀ, ਇੱਕ ਦੂਜੇ ਤੋਂ ਬੁੱਝ ਜਾਂਦੀ ਸੀ ਤਾਂ ਲਿਆਉਣੀ ਪੈਂਦੀ ਦੂਜੇ ਘਰ ਵਿੱਚ। ਤਾਂ ਇਹਦੇ ਅਰਥ ਨੇ ਹਉਮੈ ਨੂੰ ਸਿਰਫ ਅੱਗ ਲੈਣ ਵਾਲੀ ਬਣਾਈ, ਯਾਨੀ ਕਿ ਕੰਮ ਚਲਾਊ ਅੰਦਰ ਦੀ ਇੱਕ ਹੋਂਦ ਬਣਾਈ ਸੀ। ਹਉਮੈ ਨੂੰ ਅਸੀਂ ਸਾਰੇ ਅਧਿਕਾਰ ਦੇ ਦਿੱਤੇ, ਮੈਂ ਹੀ ਸਭ ਕੁਝ ਹਾਂ। ਪਰ ਸਤਿਗੁਰੂ ਨੇ ਬਾਣੀ ਦੇ ਵਿੱਚ ਕਈ ਤਰ੍ਹਾਂ ਦੇ ਹੰਕਾਰ ਗਿਣੇ ਨੇ, ਮੈਂ ਥੋੜੇ ਜਿਹੇ ਸਾਂਝੇ ਕਰਦੇ ਹਾਂ। ਜਪਜੀ ਸਾਹਿਬ ਤੋਂ ਬਿਨਾਂ ਸੁਖਮਣੀ ਸਾਹਿਬ ਦੀ ਬਾਣੀ ਦੇ ਵਿੱਚ ਇੱਕ ਸਾਰੀ ਪੌੜੀ, ਸਾਰੀ ਅਸ਼ਟਪਦੀ ਤੇ ਉਹਦੀਆਂ ਚਾਰ ਪੌੜੀਆਂ ਕੇਵਲ ਹਉਮੈ ਨਾਲ ਸੰਬੰਧਿਤ, ਔਰ ਇੱਕ ਸਲੋਕ ਗੁਰੂ ਅਰਜਨ ਦੇਵ ਜੀ ਨੇ ਉਚਾਰੇ, ਉਹਦੇ ਵਿੱਚ ਸਾਰੀ ਤਰ੍ਹਾਂ ਦੀ ਹਉਮੈ ਦਾ ਜ਼ਿਕਰ ਕੀਤਾ ਗਿਆ। ਸਲੋਕ ਸ਼ੁਰੂ ਹੁੰਦਾ ਹੈ ਕਿ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਇਹਦੇ ਤੋਂ ਅੱਗੇ ਸਾਰੀ ਪ੍ਰਕਾਰ ਦੀ ਹਉਮੈ ਦਾ ਵਰਣਨ ਕੀਤਾ ਗਿਆ, ਉਹਦੇ ਵਿੱਚ ਕਈ ਤਰ੍ਹਾਂ ਦੀ ਹਉਮੈ ਹੈ, ਜਿਹਦੇ ਵਿੱਚ ਸਭ ਤੋਂ ਪਹਿਲਾਂ ਬੰਦੇ ਕੋਲ ਜਿਹੜੀ ਰਾਜਸੀ ਸ਼ਕਤੀ ਹੈ ਉਹਦਾ ਵਰਣਨ ਕੀਤਾ ਗਿਆ। ਹਜ਼ੂਰ ਕਹਿੰਦੇ ਨੇ ਜਿਸ ਕੈ ਅੰਤਰ ਰਾਜ ਅਭਿਮਾਨ, ਜਿਸ ਬੰਦੇ ਦੇ ਕੋਲ ਸ਼ਕਤੀ ਦਾ ਮਾਣ ਹੈ, ਰਾਜ ਦਾ ਮਾਣ ਹੈ ਕਿ ਮੇਰੇ ਕੋਲ ਤਾਕਤ ਬੜੀ ਹੈ, ਮੇਰੀ ਸਰਕਾਰੀ ਦਰਬਾਰੇ ਚੱਲਦੀ ਬੜੀ ਹੈ, ਮੇਰੀ ਸਰਕਾਰ ਦੇ ਵੱਡੇ ਵੱਡੇ ਲੋਕਾਂ ਨਾਲ ਸਾਂਝ ਬੜੀ ਏ, ਜੇ ਉਹ ਮਨੁੱਖ ਨਾਮ ਨੂੰ ਭੁੱਲ ਕੇ ਇਹ ਸਾਂਝਾ ਪੈਦਾ ਕਰ ਰਿਹਾ, ਸਤਿਗੁਰੂ ਨੇ ਕਿਹਾ ਉਹ ਇੱਕ ਕੂਕਰ ਦੀ ਜੂਣ ਵਿੱਚ ਪਏਗਾ, ਤੇ ਕੂਕਰ ਵੀ ਇਸ ਧਰਤੀ ਦਾ ਨਹੀਂ, ਕਹਿੰਦੇ ਨਰਕਾ ਦਾ ਕੁੱਤਾ ਬਣ ਸਕਦਾ ਹੈ। ਇਹ ਬਚਨ ਨੇ ਉਹਦੇ ਵਿੱਚ। ਜਾਂ ਕਹਿ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ, ਉਹ ਨਰਕ ਦਾ ਕੁੱਤਾ ਬਣ ਸਕਦਾ ਜਿਹਦੇ ਵਿੱਚ ਰਾਜ ਦਾ ਅਭਿਮਾਨ ਹੈ। ਇਹਦੇ ਤੋਂ ਅਗਲਾ ਹੰਕਾਰ ਕਿਹਾ, ਕਹਿੰਦੇ ਜੋ ਜਾਣੈ ਮੈਂ ਜੋਬਨਵੰਤ, ਜਿਹੜਾ ਮਨੁੱਖ ਕਵੇ ਕਿ ਮੇਰੇ ਵਰਗਾ ਜੋਬਨ ਕਿਸੇ ਕੋਲ ਨਹੀਂ। ਗੁਰਬਾਣੀ ਨੇ ਵੈਸੇ ਤਿੰਨ ਨਸ਼ੇ ਵੱਖਰੇ ਥਾਂ ਤੇ ਵੀ ਗਿਣੇ ਨੇ। ਇੱਕ ਤਾਂ ਨਸ਼ਾ ਬਾਹਰੀ ਤੌਰ ਤੇ ਹੈ ਨਾ, ਗੁਰੂ ਸਾਹਿਬ ਨੇ ਰੋਕਿਆ ਤੰਬਾਕੂ ਨਹੀਂ ਖਾਣਾ ਬਜਰ ਕੁਰੈਤਾਂ ਦੇ ਅੰਦਰ। ਤੰਬਾਕੂ ਦਾ ਮਤਲਬ ਸੀ ਸਾਰਿਆਂ ਤੋਂ ਭ੍ਰਿਸ਼ਟ ਨਸ਼ਾ, ਬਾਕੀ ਸ਼ਰਾਬ ਉਹ ਸਾਰੀਆਂ ਚੀਜ਼ਾਂ ਇਹਦੇ ਥੱਲੇ ਆ ਜਾਂਦੀਆਂ। ਸਾਰੀਆਂ ਨੂੰ ਇੱਕੋ ਸ਼ਬਦ ਵਿੱਚ ਕਹਿ ਦਿੱਤਾ ਗਿਆ, ਉਹ ਇੱਕ ਨਸ਼ਾ ਹੈ ਸਰੀਰ ਨਾਲ ਸੰਬੰਧਿਤ। ਵੈਸੇ ਤਾਂ ਹੁਣ ਪੰਜਾਬ ਦੀ ਧਰਤੀ ਦੀ ਜਿਹੜੀ ਪਵਿੱਤਰ ਹਵਾ ਸੀ ਉਹ ਹਵਾ ਪਵਿੱਤਰ ਰਹੀ ਨਹੀਂ। ਤੁਸੀਂ ਕਿਹੜੇ ਪੰਥ ਦੀ ਗੱਲ ਕਰ ਰਹੇ ਹੋ? ਜਿਸ ਪੰਜਾਬ ਵਿੱਚ ਜਿਹੜਾ ਪਹਿਲਾਂ ਹੀ ਲੰਗੜਾ ਹੋ ਗਿਆ, ਪਹਿਲਾਂ ਹੀ ਛੋਟਾ ਹੈ, ਉੱਥੇ ਅਸੀਂ ਭਾਵੇਂ ਇਹਨਾਂ ਕੰਮਾਂ ਦੇ ਵਿੱਚ ਦਿਨ ਰਾਤ ਜੁਟ ਜਾਂਦੇ, ਔਰ ਮੇਰੀ ਸਮਝ ਵਿੱਚ ਆਉਂਦਾ ਇਹਦੇ ਵਿੱਚ ਅਸੀਂ ਵੱਡੇ ਲੋਕਾਂ ਨੂੰ ਬਹੁਤਾ ਦੋਸ਼ ਨਹੀਂ ਦੇ ਸਕਦੇ, ਲੀਡਰਾਂ ਨੂੰ। ਅਸੀਂ ਕਹਾਂਗੇ ਜ਼ਰੂਰ ਇਹ ਬੜੇ ਗਲਤ ਨੇ, ਇਹ ਨਸ਼ੇ ਵੰਡਦੇ ਨੇ ਚੋਣਾਂ ਵਿੱਚ, ਇਹ ਕਰਦੇ ਨੇ। ਪੀਂਦਾ ਕੌਣ ਹੈ? ਜੇ ਵੰਡਣ ਵਾਲਾ ਵੰਡਦਾ ਹੈ, ਜੇ ਪੀਣ ਵਾਲੇ ਨੂੰ ਹੋਸ਼ ਹੈ ਉਹ ਲਵੇ ਨਾ, ਉਹ ਕਵੇ ਮੈਂ ਆਪਣੀ ਜ਼ਮੀਰ ਨਹੀਂ ਵੇਚਣੀ ਇੱਕ ਬੋਤਲ ਪਿੱਛੇ, ਫਿਰ ਕੌਣ ਦੇਗਾ? ਤਾਂ ਜੇ ਗੁਰਦੁਆਰੇ ਵਿੱਚ ਕਥਾ ਹੋਵੇ ਜਾਂ ਕੀਰਤਨ, ਤਾਂ ਉੱਥੇ ਤਾਂ ਗੁਰੂ ਹੀ ਕਿਰਪਾ ਕਰੇ ਵੀ ਚਾਰ ਬੰਦੇ ਆ ਕੇ ਬਹਿਣ। ਜੇ ਹੋ ਜਾਏ ਕਿਸੇ ਚੋਣਾਂ ਦੀ ਰੈਲੀ, ਉੱਥੇ ਪੈਰ ਰੱਖਣ ਨੂੰ ਥਾਂ ਨਹੀਂ ਮਿਲੇਗਾ, ਬਜ਼ੁਰਗ ਮਾਈਆਂ ਖੂੰਡੀਆਂ ਫੜ ਫੜ ਕੇ ਆਉਣਗੀਆਂ। ਕਾਹਦੇ ਵਾਸਤੇ ਹੈ? ਤੁਸੀਂ ਵੇਖ ਹੀ ਰਹੇ ਹੋ ਕਿੰਨਾ ਸਮਾਂ ਲਾ ਦਿੰਦੇ ਹਾਂ ਅਸੀਂ ਉੱਥੇ ਬਹਿ ਕੇ। ਨਾਰੇ ਜਕਾਰੇ ਸਰੋਪੇ ਬੜਾ ਕੁਝ ਹੋਵੇਗਾ, ਪਰ ਕਦੀ ਇਸ ਗੱਲ ਵੱਲ ਖਿਆਲ ਨਹੀਂ ਕੀਤਾ ਕਿ ਪਹਿਲਾਂ ਇਹ ਤੰਬਾਕੂ ਤਲੀਆਂ ਤੇ ਮਲਿਆ ਜਾਂਦਾ ਸੀ, ਹੁਣ ਤਲੀਆਂ ਤੇ ਮਲਣ ਦੀ ਲੋੜ ਨਹੀਂ। ਹੁਣ ਇਹ ਵੀ ਪ੍ਰਬੰਧ ਕਰ ਦਿੱਤਾ ਗਿਆ ਕਿ ਜਿਹੜੀਆਂ ਦੁਕਾਨਾਂ ਤੇ ਟੋਫੀਆਂ ਤੇ ਗੋਲੀਆਂ ਵਿਕਦੀਆਂ ਨੇ ਉਹਨਾਂ ਵਿੱਚ ਮਿਕਸ ਕਰ ਦਿੱਤਾ ਜਾਏ, ਬੱਚੇ ਸਹਿਜੇ ਸਹਿਜੇ ਖਾਣਗੇ। ਔਰ ਸਿੱਖੀ ਦਾ ਇੱਕ ਅਸੂਲ ਹੈ, ਬਾਣੀ ਦਾ ਤੇ ਜਿੱਥੇ ਤੰਬਾਕੂ ਦਾ ਧੂੰ ਹੈ, ਦੋਵਾਂ ਦੀ ਸ਼ਕਤੀ ਇਕੱਠੀ ਨਹੀਂ ਰਹਿ ਸਕਦੀ, ਉੱਥੇ ਭ੍ਰਸ਼ਟ ਹੋ ਜਾਂਦਾ ਆਦਮੀ। ਇਹ ਜਿਹੜਾ ਧੂੰਆਂ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੁਝ ਜ਼ਿਮੀਦਾਰਾਂ ਨੇ ਕਿਹਾ ਸੀ ਕਿ ਸਾਡੇ ਤੇ ਕਿਰਪਾ ਕਰੋ, ਤੰਬਾਕੂ ਖਾਂਦੇ ਸਨ, ਕਹਿਣ ਲੱਗੇ ਪਹਿਲਾਂ ਇਹ ਛੱਡੋ, ਜਿੱਥੇ ਇਹ ਹੈ ਨਰਕ ਉੱਥੋਂ ਸ਼ੁਰੂ ਹੁੰਦੀ ਹੈ। ਤਾਂ ਫਿਰ ਇਹ ਸਾਰੀਆਂ ਗੱਲਾਂ, ਦਵਾਈਆਂ ਦੇ ਵਿੱਚ ਤੰਬਾਕੂ ਦਾ ਆ ਜਾਣਾ, ਇਹਨਾਂ ਗੋਲੀਆਂ ਟੋਫੀਆਂ ਵਿੱਚ ਪੈ ਜਾਣਾ, ਸਕੂਲਾਂ ਦੇ ਅੱਗੇ ਜਿਹੜੇ ਰੇਹੜੀਆਂ ਲੱਗੀਆਂ ਹੋਈਆਂ ਨੇ, ਉਹ ਦੁਕਾਨ ਹੈ ਚਾਹ ਦੀ ਵਿੱਚ ਉਹਦੇ ਨਸ਼ਾ ਪਿਆ ਹੋਇਆ, ਇਹ ਕੌਣ ਕਰਾ ਰਿਹਾ, ਕੌਣ ਜ਼ਿੰਮੇਵਾਰ ਹੈ, ਇਹਨੂੰ ਕਿਸ ਨੇ ਰੋਕਣਾ ਹੈ? ਜਿਹਨੂੰ ਅਸੀਂ ਬਣਾਇਆ ਉਹਨਾਂ ਨੇ ਰੋਕਣਾ ਨਾ ਇਸ ਨੂੰ, ਡਿਊਟੀ ਕਿਹਨਾਂ ਦੀ ਹੈ? ਜਿਨ੍ਹਾਂ ਨੂੰ ਨੁਮਾਇਦੇ ਚੁਣਿਆ ਹੈ, ਜਿਨ੍ਹਾਂ ਨੂੰ ਤਾਕਤ ਦਿੱਤੀ ਹੈ ਵੀ ਤੁਸਾਂ ਦੇਸ਼ ਦੀ ਸੰਭਾਲ ਕਰਨੀ ਹੈ, ਤੁਸਾਂ ਸਮਾਜ ਦੀ ਸੰਭਾਲ ਕਰਨੀ ਹੈ, ਇਹ ਕੰਮ ਉਹਨਾਂ ਦਾ ਹੀ ਹੈ ਨਾ। ਤੇ ਅਸੀਂ ਕਦੀ ਉਹਨਾਂ ਨੂੰ ਕਿਹਾ ਵੀ ਇਹ ਨਸ਼ਾ ਕਿੱਥੋਂ ਆ ਰਿਹਾ, ਤੁਸੀਂ ਵੇਖੋ ਬੰਦ ਕਰੋ ਇਸ ਨੂੰ? ਸਾਡਾ ਵੀ ਕੋਈ ਮਤਲਬ ਨਹੀਂ, ਕਿਉਂਕਿ ਅੰਧੀ ਰਈਅਤ ਗਿਆਨ ਵੀ ਹੋਣੀ। ਪਾਹੇ ਭਰੇ ਮੁਰਦਾਰ, ਕਲਗੀਆਂ ਵਾਲੇ ਨੇ ਇੱਕ ਬਚਨ ਕਿਹਾ, ਇਹ ਅਰਥ ਬਹੁਤ ਪਿਆਰੇ ਨੇ, ਅੰਧੀ ਰਈਅਤ ਗਿਆਨ ਵੀ ਹੋਣੀ ਪਾਹੇ ਭਰੇ ਮੁਰਦਾਰ। ਪਾਹੇ ਦਾ ਅਰਥ ਹੁੰਦਾ ਤੂੜੀ, ਭਰੇ ਦਾ ਅਰਥ ਹੈ ਭਰੀ ਹੋਈ, ਮੁਰਦਾਰ ਦਾ ਅਰਥ ਹੈ ਮਰੇ ਹੋਏ ਪਸ਼ੂ ਦੇ ਵਿੱਚ। ਇਹ ਉਦਾਹਰਨ ਪਤਾ ਕਿਉਂ ਦਿੱਤੀ ਗੁਰੂ ਸਾਹਿਬ ਨੇ? ਮੈਂ ਦੋ ਕੁ ਮਿੰਟ ਸਾਂਝੀ ਕਰਦੇ ਹਾਂ। ਸਤਿਗੁਰੂ ਕਹਿੰਦੇ ਨੇ ਜਿਹੜੀ ਦੁਨੀਆਂ ਹੈ ਨਾ, ਰਈਅਤ ਦਾ ਅਰਥ ਹੈ ਆਮ ਲੋਕ ਜਿਹੜੇ, ਉਹ ਗਿਆਨ ਤੋਂ ਬਿਨਾਂ ਹੈ, ਤੇ ਉਹਨਾਂ ਨੂੰ ਕੁਝ ਲੋਕ ਇਸ ਤਰ੍ਹਾਂ ਉਹਨਾਂ ਦੀ ਸ਼ਕਤੀ ਨੂੰ ਚੋ ਲੈਂਦੇ ਨੇ, ਜਿਵੇਂ ਜਿਹੜੇ ਲੋਕ ਪਸ਼ੂ ਰੱਖਦੇ ਨੇ ਗਾਵਾਂ ਮੱਝਾਂ ਪਿੰਡਾਂ ਵਿੱਚ, ਉਹਨਾਂ ਨੂੰ ਪਤਾ ਹੈ ਕਿ ਕਈ ਪਸ਼ੂ ਇਸ ਤਰ੍ਹਾਂ ਦੇ ਹੁੰਦੇ, ਗਾਵਾਂ ਜਾਂ ਮੱਝਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਕਿ ਕਈ ਵਾਰੀ ਉਹਨਾਂ ਦਾ ਜਿਹੜਾ ਬੱਚਾ ਹੈ ਉਹ ਇੱਕ ਮਹੀਨੇ ਬਾਅਦ ਮੌਤ ਦਾ ਸ਼ਿਕਾਰ ਹੋ ਜਾਂਦਾ, ਮਰ ਜਾਂਦਾ। ਤਾਂ ਉਹ ਫਿਰ ਪਸ਼ੂ ਰੱਖਣ ਵਾਲੇ ਕੀ ਕਰਦੇ ਨੇ, ਉਹਨਾਂ ਨੂੰ ਪਤਾ ਵੀ ਇਹਦੀ ਮਾਂ ਜਿਹੜੀ ਹੈ, ਇਹ ਗਾਂ ਜਾਂ ਮੱਝ ਹੈ, ਇਹ ਬੱਚੇ ਤੋਂ ਬਿਨਾਂ ਦੁੱਧ ਨਹੀਂ ਦੇਵੇਗੀ, ਪਰ ਇਹ ਤਾਂ ਮਰ ਗਿਆ, ਕੀ ਕਰੀਏ। ਉਹ ਫਿਰ ਉਹਨੂੰ ਚਮੜੇ ਵਾਲੇ ਦੇ ਕੋਲ ਲੈ ਕੇ ਜਾਂਦੇ, ਉਹ ਕਹਿੰਦੇ ਵੀ ਤੂੰ ਇਹਦਾ ਚਮੜਾ ਜਿਹੜਾ ਉਤਾਰ ਕੇ ਸਾਨੂੰ ਦੇ ਦੇ। ਉਸ ਬੱਚੇ ਦਾ ਚਮੜਾ ਲੈ ਕੇ ਉਹਨੂੰ ਸੁਕਾ ਕੇ ਉਹਦੇ ਅੰਦਰ ਤੂੜੀ ਭਰ ਲੈਂਦੇ ਨੇ, ਮਾਸ ਤੇ ਹੱਡੀਆਂ ਕੱਢ ਕੇ ਸੁੱਟ ਦਿੱਤੀਆਂ। ਉਹ ਤੇ ਮੁਰਦਾਰ ਸੀ, ਚਮੜੀ ਸੁਕਾ ਲਈ ਪਰ ਉਪਰਲਾ ਹਿੱਸਾ, ਵਾਲ ਜਿਹੜੇ ਨੇ ਉਹ ਨਹੀਂ ਕੱਟੇ, ਬਿਲਕੁਲ ਉਸੇ ਤਰ੍ਹਾਂ ਰਹੇ। ਉਹਦੇ ਵਿੱਚ ਤੂੜੀ ਭਰ ਕੇ ਸਿਉਂ ਦਿੱਤਾ ਤੇ ਉਹ ਇਸ ਤਰ੍ਹਾਂ ਲੱਗਣ ਲੱਗ ਪਿਆ ਜਿਵੇਂ ਇੱਕ ਮੱਝ ਦਾ ਬੱਚਾ ਸੁੱਤਾ ਹੋਇਆ ਹੈ, ਭੁਲੇਖਾ ਪਾਉਣ ਵਾਸਤੇ, ਚੋਣ ਵਾਸਤੇ ਉਸਨੂੰ, ਕਿਉਂਕਿ ਉਹ ਤਾਂ ਦੁੱਧ ਦੇਵੇਗੀ ਕਿ ਉਹਨੂੰ ਭੁਲੇਖਾ ਪਵੇ ਕਿ ਮੇਰਾ ਬੱਚਾ ਜਿਉਂਦਾ ਹੈ ਅਜੇ, ਨਹੀਂ ਤਾਂ ਦੁੱਧ ਨਹੀਂ ਦੇਵੇਗੀ। ਉਹ ਫਿਰ ਕੀ ਕਰਦੇ ਨੇ, ਉਸ ਬੱਚੇ ਨੂੰ ਜਿਹਦੇ ਅੰਦਰ ਤੂੜੀ ਭਰੀ ਹੋਈ ਹੈ ਖੱਲ ਦੇ ਵਿੱਚ, ਉਹ ਰੱਖ ਲੈਂਦੇ ਨੇ। ਤਾਂ ਜਦੋਂ ਉਹਨੂੰ ਮੱਝ ਨੂੰ ਚੋਣਾ ਹੁੰਦਾ ਗਾਂ ਨੂੰ, ਉਹ ਤੂੜੀ ਵਾਲਾ ਜਿਹੜਾ ਭਰਿਆ ਹੋਇਆ ਬੱਚਾ ਹੈ ਉਹ ਸਾਹਮਣੇ ਲਿਆ ਕੇ ਰੱਖ ਦਿੰਦੇ, ਕੋਲ ਥੋੜਾ ਜਿਹਾ ਚਾਰਾ ਪਹਾੜਾ ਉਸਨੂੰ ਪਾ ਦਿੰਦੇ ਨੇ, ਉਹ ਫਿਰ ਥੋੜਾ ਜਿਹਾ ਉਹਨੂੰ ਸੁੰਘਦੀ ਏ, ਮੋਹ ਪੈਦਾ ਹੁੰਦਾ ਤੇ ਦੁੱਧ ਦਿੰਦੀ ਹੈ। ਗੁਰੂ ਸਾਹਿਬ ਨੇ ਇਹ ਉਦਾਹਰਨ ਦਿੱਤੀ ਏ, ਕਹਿੰਦੇ ਸੰਸਾਰ ਦਾ ਹਾਲ ਇਹ ਹੋ ਚੁੱਕਾ ਹੈ ਕਿ ਉਹਨਾਂ ਦੇ ਅੱਗੇ ਤੂੜੀ ਵਿੱਚ ਭਰਿਆ ਹੋਇਆ ਕੁਝ ਵੀ ਰੱਖ ਦਿਓ, ਅੰਧੀ ਰਈਅਤ ਗਿਆਨ ਵੀ ਹੋਣੀ ਭਾਹੇ ਭਰੇ ਮੁਰਦਾਰ, ਉਹਨਾਂ ਨੂੰ ਪਹਾੜਾ ਪਾ ਕੇ ਚੋਇਆ ਜਾ ਸਕਦਾ, ਥੋੜਾ ਜਿਹਾ ਪਹਾੜਾ ਦਿਓ, ਥੋੜਾ ਜਿਹਾ ਕੁਝ ਦੇ ਦਿਓ, ਤੇ ਹਰ ਇੱਕ ਨੂੰ ਜਿਵੇਂ ਦਾ ਪਸ਼ੂ ਹੈ ਉਵੇਂ ਦਾ ਪਹਾੜਾ ਪੈਂਦਾ, ਜਿਵੇਂ ਦਾ ਬੰਦਾ ਥੋੜਾ ਜਿਹਾ ਵੱਡਾ ਉਹਨੂੰ ਵੱਡਾ ਪਹਾੜਾ ਪਾ ਦਿੰਦੇ ਨੇ, ਉਹਨੂੰ ਚੋਈ ਜਾਂਦੇ ਨੇ, ਜਿਹੜਾ ਥੋੜਾ ਜਿਹਾ ਛੋਟਾ, ਕਈ ਤੇ ਵਿਚਾਰੇ ਇਹਨੇ ਨਾਲ ਹੀ ਕਿ ਉਹਨਾਂ ਨਾਲ ਹੱਥ ਮਿਲਾ ਦਿੱਤਾ, ਉਹਨਾਂ ਨੂੰ ਇੰਨਾ ਹੀ ਪਹਾੜਾ ਬੜਾ, ਜਿਹੜੇ ਉਸ ਤਰ੍ਹਾਂ ਨਹੀਂ ਮੰਨਦੇ ਉਹਨਾਂ ਦਾ ਨਾਂ ਲੈ ਦਿੱਤਾ, ਇਹ ਪਹਾੜਾ ਬੜਾ ਨਾਂ ਲੈ ਕੇ ਵਰਤ ਲਵੋ, ਜੇ ਇਹਨਾਂ ਨੇ ਏਡੇ ਵੱਡੇ ਵੱਡੇ ਆਗੂ ਨੇ ਮੇਰਾ ਨਾਂ ਲੈ ਦਿੱਤਾ। ਜੇ ਉਸ ਤਰ੍ਹਾਂ ਵੀ ਨਾਂ ਕੋਈ ਮੰਨੇ, ਜਦੋਂ ਉਹਨਾਂ ਨੂੰ ਦਿਸਦਾ ਵੀ ਇਹ ਬੰਦਾ ਕੋਈ ਥੋੜਾ ਜਿਹਾ ਵੱਡਾ ਹੈ, ਉਹਦੇ ਘਰ ਚਲੇ ਗਏ ਤੇ ਅਗਲਾ ਕਹੇਗਾ ਜੀ ਮੇਰੇ ਘਰ ਆ ਗਿਆ, ਹੁਣ ਹੋਰ ਕਿਹੜੀ ਗੱਲ। ਇਹਦਾ ਮਤਲਬ ਘਰ ਆਉਣ ਵਾਲਾ ਆਦਮੀ ਗਲਤ ਹੋਵੇ ਭਾਵੇਂ ਠੀਕ, ਅਸੀਂ ਉਹਨੂੰ ਪ੍ਰਵਾਨ ਕਰ ਲੈਣਾ ਹੈ। ਜਿੰਨਾ ਜਿੰਨਾ ਕੋਈ ਮਨੁੱਖ ਵੱਡਾ ਹੈ ਉਹਨਾਂ ਉਹਨਾਂ ਵੱਡਾ ਪਹਾੜਾ ਉਹਨੂੰ ਪਾ ਕੇ ਚੋਇਆ ਜਾਂਦਾ ਹੈ, ਉਹਦੀ ਜ਼ਮੀਰ ਨੂੰ ਖਰੀਦ ਲਿਆ ਜਾਂਦਾ ਹੈ, ਖਤਮ ਕਰ ਦਿੱਤਾ ਜਾਂਦਾ ਹੈ, ਇਹ ਤਰੀਕਾ ਹੈ। ਔਰ ਇਸ ਤਰ੍ਹਾਂ ਕਦੀ ਵੀ ਪਬਲਿਕ ਜਾਗਦੀ ਨਹੀਂ, ਕਦੀ ਵੀ ਰਈਅਤ ਜਾਗਦੀ ਨਹੀਂ। ਸਤਿਗੁਰੂ ਨੇ ਬਚਨ ਕੀਤੇ, ਕਹਿੰਦੇ ਅੰਧੀ ਰਈਅਤ ਗਿਆਨ ਵੀ ਹੋਣੀ ਪਾਹੇ ਭਰੇ ਮੁਰਦਾਰ। ਮੈਂ ਬੇਨਤੀ ਸਾਂਝੀ ਕਰ ਰਿਹਾ ਸਾਂ, ਨਸ਼ਾ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੰਨ ਤਰ੍ਹਾਂ ਦਾ ਹੋਰ ਕਿਹਾ ਗਿਆ, ਉਹਦੇ ਵਿੱਚ ਇੱਕ ਜੋਬਨ ਦਾ ਨਸ਼ਾ ਹੈ। ਸਾਹਿਬ ਕਹਿੰਦੇ ਨੇ ਕਿ ਧਨ ਜੋਬਨ ਪ੍ਰਭਤਾ ਕੈ ਮਦ ਮੈਂ ਅਹਿਨਿਸ ਰਹਿ ਦੀਵਾਨਾ, ਇਹਨਾਂ ਤਿੰਨ ਨਸ਼ਿਆਂ ਵਿੱਚ ਜਿਹੜਾ ਬੰਦਾ ਹੈ ਉਹ ਰੱਬ ਨੂੰ ਚੇਤੇ ਕਰ ਲੈ, ਇਹ ਬੜੀ ਵੱਡੀ ਕਿਰਪਾ ਹੈ। ਇੱਕ ਧਨ ਕੋਲ ਹੋਵੇ, ਇੱਕ ਜੋਬਨ ਜਵਾਨੀ ਹੋਵੇ ਕੋਲ, ਤੇ ਇੱਕ ਪ੍ਰਭਤਾ ਹੋਵੇ ਸਮਾਜ ਵਿੱਚ ਗੱਲ ਵੀ ਚੱਲਦੀ ਹੋਵੇ। ਉਹ ਆਦਮੀ ਕਰੇ ਰੱਬ ਨੂੰ ਚੇਤੇ, ਉਹ ਸਰੀਰ ਕਰੇ ਰੱਬ ਨੂੰ ਯਾਦ, ਤਾਂ ਦੇਵਤਾ ਕਿਸ ਨੂੰ ਕਹਿੰਦੇ ਨੇ, ਉਹ ਹੀ ਦੇਵਤਾ ਹੈ। ਇੰਨੀਆਂ ਚੀਜ਼ਾਂ ਇਕੱਠੀਆਂ ਹੋ ਗਈਆਂ ਕਿ ਉਮਰ ਵੀ ਜਿਹੜੀ 15 ਤੋਂ 30 ਦੇ ਵਿੱਚ ਵਿੱਚ ਇਹ ਉਮਰ ਹੋਵੇ, ਮਾਇਆ ਕੋਲ ਹੋਵੇ, ਇੱਜ਼ਤ ਵੀ ਹੋਵੇ ਸਮਾਜ ਦੇ ਵਿੱਚ, ਤਾਕਤ ਵੀ ਹੋਵੇ, ਉਹ ਬੰਦਾ ਫਿਰ ਗੁਰੂ ਨਾਲ ਪਿਆਰ ਕਰੇ, ਹੋਰ ਕੋਈ ਦੇਵਤਾ ਲੱਭਣ ਦੀ ਲੋੜ ਨਹੀਂ, ਉਹ ਦੇਵਤਾ ਹੈ, ਉਹਦੇ ਅੱਗੇ ਝੁਕਿਆ ਜਾ ਸਕਦਾ, ਉਹਦੇ ਵਰਗਾ ਇਸ ਧਰਤੀ ਤੇ ਹੋਰ ਕੋਈ ਨਹੀਂ ਹੈ। ਕਿਉਂਕਿ ਇਹ ਤਿੰਨ ਨਸ਼ੇ ਬੜੇ ਖਤਰਨਾਕ ਨੇ, ਆਦਮੀ ਦੀ ਮੱਤ ਮਾਰ ਦਿੰਦੇ ਨੇ, ਭ੍ਰਿਸ਼ਟ ਕਰ ਦਿੰਦੇ ਨੇ। ਬਸ ਇਹ ਤਿੰਨ ਆਉਣ ਦੀ ਦੇਰ ਹੈ, ਬਸ ਗਧੇ ਦਾ ਘੋੜਾ ਬਣਨ ਲੱਗਿਆਂ ਦੇਰ ਨਹੀਂ ਲੱਗਦੀ, ਉਹਦੇ ਕੋਲ ਕੁਝ ਨਹੀਂ ਹੁੰਦਾ, ਧਨ ਆਉਣਾ ਚਾਹੀਦਾ, जीवन तो गधे वर्गा है पर धन आ गया घोड़िया की कतार विच खड़ा हो गया। यह बहुत बड़ा आदमी क्योंकि माया है। इस करके यह जिहड़ी होमे दे किन्ने प्रकार ने मैं गिण रहा सी थोड़े जे सांझे करदे आ समय विच रह के, जिसका अंतर राज अभिमान सो नरक पाती होवत सुआन, जो जाने मैं जोबनवंत सो होवत बिष्टा का जंत। यह दूजी प्रकार की होमे जोबन दी, जो जाने मैं जोबनवंत सो होवत बिष्टा का जंत, आपस को कर्मवंत कहावे, जन्म मरे बो जोन परमावे। अपने आप नू कर्मवंत दा मतलब है उच्चे सुचे आचरण वाला, कहिंदा मैनू कवो सारे, आप जोर लाउंदा है मैनू कवो मैं ए हां, मेरा ए नां लवो तुसी, आपस को कर्मवंत कहावे। जन्म मरे बहु जोन परमावे, तन भूमिका जो करे गुमान सो मूर्ख अंधा अज्ञान। भूमि कोल है जमीन है, बस सारा दिन किले गिणदा रहिंदा है, सारा दिन कनाले गिणदा रहिंदा है। और ए एक जिंदगी दा हिसाब है, जेड़ी चीज विच बंदे दी सुरत ज्यादा चिर रहेगी उहदा रूप धारण कर जांदी है, उहदा रूप धारण कर जांदी। इसे करके तुसी वेखोगे लोग कहिंदे फलाने थां ते चार इट्टां ला दिओ, इत्थे कोई जगह है फलाना है की है उत्थे, जदों जमीन दे विच ही सुरत रही ते फिर इत्थे जमीन विच ही रहना, इट्टां विच होर कित्थे रहना है। जमीन नू चेते कर करके घरां नू चेते करदे रहे, रब तां चेते विच आया नहीं कदी, तां जदों मौत हुंदी इह मौत तों चुक्या नहीं जांदा, भार इन्ना वध जांदा। मिट्टी दा किन्ना भार है, मिट्टी पई अतुल भी कोई ना हो सीमित, मिट्टी दा जमीन दा चेता कर करके सुरत दा भार ही इन्ना वध गया भी हुण मौत भी उहनू त्याग दिंदी है, छड दिंदी है, वह चुक नहीं सकती, इन्ना वजन वध जांदा। इस करके जिवें दी चीज दा चिंतन करना है वह बड़ा खतरनाक विषय जिंदगी दा, किन्नू चेते कर रहे हां उहदा प्रभाव मन ते पएगा, जीवन ते पएगा, चेता शक्ति उहदे नाल भरी जाएगी। तां जिहड़ी चीज नाल कोई प्यार करदा है उहदे वर्गा बन जाएगा। आ भाई मरदाना जी ने जदों उहनां दी जिंदगी दा शरीरक तौर ते अंत होण लगा, एक तो यह इस तरह का ब्रह्म ज्ञानी है कि जिन्हें कई बारी 50 साल गुरु नानक साहब के नाल रभाव बजाई, जिथे जाते ने अपनिया अखां दे नाल वेखते ने यह भी रंगिया गया, अज यह रंगिया गया, अज भूमिया चोर बख्शिया गया, अज सज्जन ठग बख्शिया गया, अज बली कंधारी बख्शिया गया, अज हमजा गौस बख्शिया गया। किन्ने लोग एक दिन तो मरदाना जी अड़ के भी बैठ गए, हैंडसन ब्रह्म ज्ञानी। इसलिए जपन वालियां दा एक तजर्बा है, वो कहिंदे कई बारी इस तरह के ब्रह्म ज्ञानी हुंदे ने धरती ते जिन्हां नूं पता नहीं हुंदा कि असीं ब्रह्म ज्ञानी हाँ, क्योंकि रब ने उन्हां तों कम लैणा हुंदा। एक दिन ते भाई मरदाना जी अड़ के बैठ गए, तुरे जांदे सन गुरु नानक साहब दे नाल, और कह दिता जी मेरे वालों अज हड़ताल है, मैं नहीं तुरना। रबाब मोढ़े तो लाई झाड़ी दे कोल रख दिती, बैठ गए। सतगुरु नूं रुकना पिया, कहन लगे की गल मरदानिया, राह विच चल किते बैठ के गल करांगे। कहिंदे उत्थे बैठ के तुसां फिर मेरी किथे सुननी है, अगों मिल पैणा कोई उहनूं रंग दिओगे, मैं ता मुफ्त विच ही रबाब चुकी फिरना ना, दस तेनू की चाहिदा। कहन लगे जेड़े दो चार घंटे मिलदे ओ लैके चले जांदे, मैं नाल तुरिया फिरना, मेरे पले कुछ नहीं पैंदा। सतगुरु बड़े खुश होए, बाहु फड़ के उठा लिया, कहन लगे मरदानिया उठ, जिन्ना कुछ तेरे पले विच है उहदा तेनू पता नहीं है, उदा पता मैं तेनू लगन भी नहीं देना। कदों लगेगा? कहन लगे जान तो पहला पहला लग जाएगा, मैं ये जरूर कहना, पर अजे नहीं लगेगा। क्यों? कहिंदे जे पता लग गया तो तू नहीं उठना इथों, जिथे बैठा इथे ही मंदिर बन जाना है, इथे गुरुद्वारा बन जाएगा, तू फिर हिलना ही नहीं। तू कहना खाना भी की है, पीना भी की, छड़ो कुछ भी नहीं संसार, इसलिए अजे नहीं। वो कहिंदा महाराज तुसी गल्लां बहुत कहिंदे हो, नाम जपन नाल भुख नहीं लगती जी, प्यास नहीं सताउंदी, ए नहीं हुंदा, मैनू ते सारियां लगदियां ने। मैं एक पासे ते तुहाडा प्यार है भी, जो कुछ तुसी कहिंदे हो मैं मनना ही मनना है, भावें होवे भावें ना होवे। ये सिख दा प्यार है, सिख दा प्यार है कि गुरु दी गल नू उहने प्रवान ही करना है। एक पासे तां इह भी मैं मनना ही, नाम नाल भुख भी हटदी दुख भी, पर दूजे पासे मैं अपने वल्लों वेना मेरे विच कोई चीज हटी नहीं। सतगुरु प्यार विच आ गए, वजद विच आ गए, ते शब्द क्या कहन लगे, मरदानिया जे तेरी भुख मैं हटा देंदा फिर नूर शाह जादूगरनी दी भुख नहीं सी मिटनी, उन्हें भुखी मर जाना सी। तेनू भुख लगी तां तू रोटी मंगन गया ते तां उहदा उधार होया, तू वसीला बनिया उहदी भुख हटाउण दा। तू मेरा एक हिस्सा है पर उपकार दा, जे तेनू प्यास ना लगदी किथे जाना सी तू बली कंधारी कोल पानी मंगण वास्ते। बली कंधारी ने प्यासे ही मर जाना सी, तेनू प्यास तां लगदी है क्योंकि कईयां प्यासियां दी तू प्यास बुझाउणी है। ਇਹ ਤਾਂ ਸਭ ਕੁਝ ਹੁੰਦਾ। ਇਸ ਕਰਕੇ ਵਿਚਾਰੇ ਫਿਰ ਆਖੇ ਲੱਗ ਜਾਂਦੇ, ਤੁਰ ਪੈਂਦੇ, ਫਿਰ ਠੀਕ ਹੈ ਸਿਰ ਝੁਕਾ ਕੇ ਫਿਰ ਰਭਾਵ ਚੁੱਕ ਲਈ, ਕਹਿੰਦੇ ਚਲੋ। ਫਿਰ ਸਮਾਂ ਆ ਗਿਆ ਅਖੀਰਲਾ ਵਕਤ, ਸਤਿਗੁਰੂ ਨੇ ਵੇਖਿਆ ਮਰਦਾਨਿਆਂ ਸ਼ਬਦ ਕਹਿ ਦਿੱਤੇ, ਮਰਦਾਨਿਆਂ ਤੂੰ ਬੜਾ ਚਿਰ ਮੇਰੇ ਨਾਲ ਰਿਹਾ, ਹੁਣ ਇਹ ਦੇਹ ਛੁੱਟੇਗੀ, ਇਹਦੇ ਤੋਂ ਤੂੰ ਮੁਕਤ ਹੋ ਜਾਏਗਾ, ਤੇਰੀ ਦੁਨੀਆ ਖੁੱਲੀ ਹੋ ਜਾਏਗੀ, ਜਿੱਥੇ ਕੋਈ ਦਰਦ ਨਹੀਂ ਹੋਵੇਗਾ, ਭੁੱਖ ਨਹੀਂ ਲੱਗੇਗੀ, ਬਹੁਤ ਸਾਰੇ ਸੰਕਟਾਂ ਤੋਂ ਤੂੰ ਪਾਰ ਹੋਣ ਜਾ ਰਿਹਾ, ਥੋੜੇ ਸਮੇਂ ਵਿੱਚ ਦੇਸ਼ ਬਦਲ ਜਾਏਗਾ ਤੇਰਾ। ਕਹਿਣ ਲੱਗਾ ਜੀ ਇਹ ਭਾਸ਼ਾ ਮੈਨੂੰ ਸਮਝ ਨਹੀਂ ਆਉਂਦੀ, ਤਾਰ ਵਜਾਉਣ ਵਾਲਾ ਮਰਾਸੀ ਆਦਮੀ। ਕਹਿੰਦੇ ਜੀ ਹੁਣ ਤੇਰਾ ਸਰੀਰ ਦਾ ਅੰਤ ਹੋ ਰਿਹਾ ਹੈ, ਕਿੰਨੇ ਸਮੇਂ ਨੂੰ? ਕਹਿੰਦੇ ਥੋੜੇ ਵਕਤ ਨੂੰ। ਤੇ ਸਤਿਗੁਰਾਂ ਨੇ ਬਚਨ ਕਿਹਾ ਮਰਦਾਨਿਆਂ ਦੱਸ, ਤੇਰਾ ਕੋਈ ਥਾਂ ਬਣਾ ਦਈਏ, ਮੜੀ ਕੋਈ ਇਸ ਤਰ੍ਹਾਂ ਦਾ ਪੱਥਰ ਜਿਹਾ ਲਾ ਕੇ ਥਾਂ ਬਣਾ ਦਈਏ ਤੇਰਾ। ਮਰਦਾਨਾ ਜੀ ਇੱਕਦਮ ਉੱਠ ਕੇ ਸਤਰਕ ਹੋ ਕੇ ਬੈਠ ਗਏ, ਕਹਿਣ ਲੱਗੇ ਹੱਦ ਹੋ ਗਈ, ਸਾਰੀ ਉਮਰ ਹੋ ਗਈ ਬਾਣੀ ਨੂੰ ਪੜ੍ਹਦਿਆਂ, ਸ਼ਬਦ ਨਾਲ ਜੁੜਿਆਂ, ਤੁਹਾਡੀ ਸੰਗਤ ਕਰਦਿਆਂ, ਤੇ ਕਿਰਪਾ ਹੋਣ ਲੱਗੀ ਏ, ਮੈਂ ਇੱਕ ਮਿੱਟੀ ਦੀ ਕਬਰ ਨੂੰ ਛੱਡ ਕੇ ਨਿਕਲਣ ਲੱਗਾ। ਆ ਮਿੱਟੀ ਦੀ ਕਬਰ ਜਿਹੜੀ ਹੈ, ਇੱਕ ਕਬਰ ਕੋਲੋਂ ਖਲਾਸੀ ਹੋਣ ਲੱਗੀ ਹੈ, ਇਹਦੇ ਵਿੱਚੋਂ ਨਿਕਲਾਂਗਾ, ਕੋਈ ਸ਼ਾਂਤੀ ਆ ਜਾਏਗੀ। ਸਾਰਾ ਦਿਨ ਕਦੀ ਇਹਨੂੰ ਇੱਧਰ ਦਰਦ, ਕਦੀ ਇਹਨੂੰ ਨੀਂਦ ਆ ਗਈ, ਕਦੀ ਇਹਨੂੰ ਬੁਖਾਰ ਚੜ ਜਾਂਦਾ ਇਸ ਕਬਰ ਨੂੰ, ਕਦੀ ਇਹਨੂੰ ਭੁੱਖ ਲੱਗ ਜਾਂਦੀ, ਇਹਦੇ ਤੋਂ ਜਾਨ ਛੁੱਟਣ ਲੱਗੀ। ਇੱਕ ਕਬਰ ਵਿੱਚੋਂ ਕੱਢਣ ਲੱਗੇ ਉਹ ਤੇ ਦੂਜੀ ਕਬਰ ਵਿੱਚ ਪਾ ਦਿਓਗੇ, ਮੇਰੀ ਕਬਰ ਨਾ ਬਣਾਇਆ ਜੇ, ਮੈਂ ਨਹੀਂ ਰਹਿਣਾ ਕਿਸੇ ਕਬਰ ਵਿੱਚ। ਇਹ ਤੇ ਮਹਾਰਾਜ ਉਹ ਲੋਕ ਰਹਿੰਦੇ ਨੇ ਕਬਰਾਂ ਦੇ ਵਿੱਚ ਜਿਹੜੇ ਪੱਥਰਾਂ ਨੂੰ ਮਿੱਟੀਆਂ ਨੂੰ ਪਿਆਰ ਕਰਦੇ ਨੇ। ਰੱਬ ਕਹਿੰਦਾ ਹੁਣ ਰਹੋ ਇੱਥੇ, ਤੂੰ ਫਿਰ ਕਿੱਥੇ ਰੱਖੀਏ? ਭਾਈ ਮਰਦਾਨੇ ਨੇ ਕਿਹਾ ਮਹਾਰਾਜ ਜਿੱਥੇ ਤੁਸੀਂ ਰੱਖਣਾ ਚਾਹੁੰਦੇ ਹੋ। ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਜਿੱਥੇ ਮੇਰਾ ਵਾਸਾ ਉੱਥੇ ਤੇਰਾ ਵਾਸਾ, ਦੋਵੇਂ ਇਕੱਠੇ ਰਵਾਂਗੇ, ਦੇਸ਼ ਬਦਲੇ ਰਹਿਣਗੇ। ਬੜੇ ਇਸ ਤਰ੍ਹਾਂ ਦੇ ਲੋਕ ਹੋਏ ਨੇ। ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚ ਇੱਕ ਮੁਸਲਮਾਨ ਉਹਨਾਂ ਦਾ ਮਿੱਤਰ ਫਕੀਰ ਵੀ ਆਇਆ ਸੀ, ਜਦੋਂ ਉਹਦੇ ਕੋਲ ਰਹਿ ਤੁਰਨ ਲੱਗੇ, ਉਹਨੇ ਇੱਕ ਬੇਨਤੀ ਕੀਤੀ ਸੀ, ਮਹਾਰਾਜ ਮੇਰੀ ਇੱਕ ਮੰਗ ਹੈ, कि तुहाडे शरीर दे जान तो मेरा शरीर पहला चला जाना कई साल। सतगुरु बड़े खुश होए, क्या सी कुछ चाहना, उन्हें यह मंग लिया, कहिंदे तुहाडा शरीर कई साल मेरे तो बाद जाएगा, मैं पहला चले जाना है, फिर की करिए। कहिंदे मेरी मंग यह है भी जिन्ना चिर तुसी इत्थे रहिंदे उन्ना चिर मैं इत्थे रवां। जे मैं उधर जन्नत विच चला गया, जिन्हों लोग कहिंदे ने स्वर्ग सचखंड, सतगुरां ने कहा उत्थे सचखंड उत्थे चला जाई, कहन लगे मैं की करना सचखंड दा तुहाडे तो बिना, तुसी इत्थे रहोगे मैं उधर, मैं उत्थे नहीं रहना, मेरे ते एक कृपा करो भी किसे तरह मेनू उन्ना चिर इत्थे रखो, उधर मैं तां जाना जिदन तुसी जाओगे। हजूर ने कहा ठीक है, हो जाएगा इस तरह। समा ए अधिकार ने गुरु दे, सारियां दे नहीं, बड़ी तरह की कला है गुरु को। गुरु कहिंदे उसनू ने जेड़ा हुण मैं इत्थे इन्हां दे उदाहरण दिया ते कोई योग नहीं, कि गुरु सारियां चीजां नू तब्दील करन दा अधिकारी हुंदा है, बदल सकदा, चीजां नू तब्दील कर सकदा। राजा राम माया फेरी, कुदरत नू ज्यादातर नहीं करदा, बहुती बारी नहीं करदा, वह वेख लैंदा भी इस सिस्टम नू बदलना रब नू प्रवान हो जाएगा, फिर तो बदल लैंदा है, वैसे नहीं बदलदा। ता बदल दिता इनी नेड़ता, ते भाई मरदाने नू क्या कि तेरा निवास सुन ते मेरा निवास कठे ही रहेगा, नहीं तेनु मिट्टी विच रहना पाएगा। तो मिट्टी विच रहन वाले लोग, मिट्टी दा ख्याल करन वाले लोकां ने ते फिर किते मिट्टियां दे किसे कोने विच ही रहना, और किते रहना है। इसलिए धन भूम का सो मूर्ख, तीन चीजां वरतियां ने उहदे वास्ते, मूर्ख भी है, अन्ना भी है, अज्ञानी भी है। सो मूर्ख अंधा अज्ञान, हजूर कहिंदे कर कृपा जिस कै हिरदय गरीबी बसावै, नानक इहां मुकत आगै सुख पावै। अगे सारे हंकार गिणे ने, धनवंता होए कर गरबावै, त्रिण समान कछ संग ना जावै। त्रिण कहिंदे ने सुका होया का, एक तीला भी नाल नहीं तुरदा। त्रिण समान कछ संग ना जावै, बहु लश्कर मानस मानुख ऊपर करे आस, पल भीतर ताका होए विनाश। इस तरह दे जिन्ने हंकार ने, वो सारे मनुख दा संग साथ नहीं निभा सकते। हौमै एहा जात है, हौमै सिर्फ पाई सी अकाल पुरख वाहगुरु ने बंदे नूं इस संसार विच तुरन वास्ते, नाम दे दिता कि तू फलाना सिंह है भाई, हुण उस नाम दे पिछे तुरिया फिरदा है। नाम रह जाए मेरा, पर नाम होर किसे दा नहीं रहिंदा। धन गुरु ग्रंथ साहिब जी ने कहा नाम रहो साधु रहो, नाम नहीं रहिंदा। मैं अज ही किसे बहुत वड्डे बंदे दी तस्वीर कूड़े ते पई हुई वेख रहा सां, जेड़ा अज तो 30 साल पहला इस धरती ते बहुत छाया होया सी, कूड़े ते डिगी हुई सी, कोई नहीं सी उसनू चुकदा, उदों नाम भी वड्डा सी। मैं सोचिया लोग एवें कहिंदे साडा इत्थे नाम रह जाए, नाम रख के करना की है, इत्थे की करोगे नाम रख के, अखीर नूं ते सारा कूड़ा ही है ना। नाम रहो साधु रहो, नाम दे विच नाम रवे। मैं बेनती कर रहा सां बंदे दी सारी होमै, जिहड़ा अज शब्द है आदमी दे नां दे दुआले घूमदी है, उहदे नाल जुड़ी हुई है, उहदे नाल संबंधित है। इसलिए होमै नूं तोड़न दा तरीका भी यह है, बंदे दी होमै बंदे दे नां करके है, और जे इहनू तोड़ना है ते परमात्मा दे नाम ने तोड़ना है। इसलिए कहिंदे उहदा नाम अंदर लैके जा, ਉਹ ਤੇਰੇ ਨਾਮ ਨੂੰ ਮਿਟਾ ਦੇਗਾ, ਮਿਟ ਜਾਣਗੇ ਤੇਰੇ ਜੀਵਨ ਦੇ ਉਹ ਅੱਖਰ ਜਿਹੜੇ ਤੈਨੂੰ ਹੰਕਾਰੀ ਬਣਾ ਕੇ ਰੱਖਦੇ ਨੇ। ਨਾਮ ਦਾ ਮਤਲਬ ਹੀ ਇਹ ਹੈ जो सानू बिल्कुल अखरां तो रहत करदा है। कोई अखर ना रवे अंदर कि मैं कौन हां, मैं की करदा हां, मैं अज तक किन्ने कु चंगे किते हन, अज तक किन्ने कु माड़े किते हन। नाम दे अर्थ ये ने कि नानक कह कर केवल नाम जिथे सिर्फ ते सिर्फ इको ही बचदा है, बाकी दे सारे नाम खत्म हो जांदे, अंदरों निकल जांदे ने। इस करके लोहे नू लोया कटदा है, बंदे दे नां दी हौमै है, उहदे आसरे ते सफर कर दीए और उस हौमै नू सिर्फ परमात्मा दा नाम जदों अंदर गया उन्हें सहजे सहजे उन्हां अखरां नू खोरना है, उन्हां नू तोड़ी जाना है, उन्हां नू कच्चे कर देना, एकदम नहीं, सहजे सहजे उन्हां हौमै दे अखरां नू कमजोर करी जाएगा। वह जिहड़ा अखर है जिन्हों गुरु साहब ने कहा एक अखर हर मन बस्त नानक होत निहाल, उन्हें की करना है साढ़े अंदर पए हुए अपने बनाए सारा दिन पैंदे ने साढ़े विच, सारे दिन का अभ्यास हुंदा है। सवेर तो शाम तक जे कोई इस तरह अकाउंट का सिस्टम मिल जाए कि बंदे दे कन्ना विच किन्ने शब्द जांदे ने, आदमी हैरान हो जाएगा, साल विच हजारां दी गिनती विच। जे असी सोचिए ना कि दिन विच किन्ना कु असी सुनने आ ते किन्ना कु बोलने आ, मेरे ख्याल विच दिन विच एक आम आदमी जिन्ना बोलदा है जे उस बोलण नू इकट्ठा कर लवे ते वह चार घंटे गुरु ग्रंथ साहिब दा पाठ कर सकदा उस आवाज नाल, इन्ना आदमी बोलदा है, चार घंटे छोटे नहीं हन और फजूल है, उहदे कोई अर्थ नहीं और बोलना पएगा उसनू, क्योंकि अंदर जिहड़ी लगातार रब वल्लों शक्ति पैदा हो रही है, जां बोलेगा जे ना बोलन लई को मिलिया ते पागल हो जाएगा। इसलिए जिहड़ा बंदा एक दिन किसी नाल बोले ना वह शाम नू खतरा हुंदा है, किसी नाल लड़ेगा जरूर, कट्ठा हो गया अंदर एकदम निकलेगा कचरा जिहड़ा कूड़ा अंदरों बाहर डिगेगा। तां इह इन्ना साडा अभ्यास है, असी बाहरों इन्ना कुछ कट्ठा कर रहे हां। गुरु नानक साहब ने तां ही कहा सी कि मन का सूतक लोभ है, सूतक कहिंदे ने मैल नू, मन मैल खिंचदा लोभ द्वारा। इस तरह ज्यों ज्यों लोभ दियां लहरां उठदियां ने, यह भी आ जाए यह भी आ जाए, वह सहजे अंदर जांदा रहिंदा। जेवा सूतक कूड़ जुबान ते झूठ जमदा जांदा, अखी सूतक वेखना पर त्रिया पर तन रूप, इहदे नाल मैल आउंदी अखां विच। कन्नी सूतक कन्न पै लाए तुबारी खाए, ਤਾਂ ਜਦੋਂ ਨਾਨਕ ਹੰਸਾ ਆਦਮੀ ਬੱਧੇ ਜੰਮਪੁਰ ਜਾਏ। ਇਹ ਮੈਲ ਮੌਤ ਤੋਂ ਬਾਅਦ ਜ਼ਿਆਦਾ ਚਮਕਦੀ ਹੈ, ਹੁਣ ਨਹੀਂ ਦਿਸਦੀ ਬਹੁਤੀ, ਹੁਣ ਤਾਂ ਪੋਚਿਆ ਜਾ ਸਕਦਾ ਕਿਉਂਕਿ ਇੱਥੇ ਮੇਕਅਪ ਸਿਸਟਮ ਹੈ ਨਾ, ਬੰਦਾ ਪਾਲਿਸ਼ ਕਰ ਲੈਂਦਾ, ਦੱਬ ਸਕਦਾ, ਲੇਬਲ ਲਾ ਲਏਗਾ, ਪੋਚ ਲਏਗਾ ਉੱਤੋਂ। ਪਰ ਮੌਤ ਦੇ ਅਰਥ ਕੀ ਨੇ ਜਿੱਥੇ ਤੁਸੀਂ ਪਾਲਿਸ਼ ਨਹੀਂ ਕਰ ਸਕਦੇ? मौत दे अर्थ ने सारियां पालिशां तोड़न वाली स्थिति, उत्थे पड़दा नहीं पाया जाएगा। इस करके सतगुरु ने कहा मरण तो पहला पहला पालिश करन दी आदत छड़ दे, अपने असली स्वरूप नू बार प्रगट कर। ता हौमै दे अर्थ की ने, हौमै इह जात है, बाकी दे रहिंदे अर्थ कल आपां विचारांगे। एक दो मिनट वास्ते शब्द नाल सांझ पाईए, सारिया ने एकाग्र चित होके बोलन का यत्न करना। नाम मिले ता जीवा नानक नाम।